ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਹੇ। ਫਿਰ ਫਿਰ ਮਿਲਣ ਨਾ ਪਾਈ ਨੀ, ਜੰਮਹ ਤੈ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਹੇ। ਫਿਰ ਫਿਰ ਮਿਲਣ ਨਾ ਪਾਈ ਨੀ, ਜੰਮਹ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਾਈ, ਦੁੱਖ ਹੀ ਮਹਿ ਦੁੱਖ ਪਾਹੇ। ਨਾਨਕ ਨਦਰੀ ਬਖਸ਼ ਲੇਹੇ, ਸਭ ਦੇ ਮੇਲ ਮਿਲਾਹੇ। ਮਹਲਾ ਤੀਜਾ, ਜੋ ਸਤਿਗੁਰ ਤੇ ਮੋਹ ਫਿਰੇ, ਤਿੰਨਾ ਠੌਰ ਨਾ ਠਾਓ। ਜੋ ਛੁੱਟੜ ਘਰ ਘਰ ਫਿਰੈ, ਦੋਹ ਚਾਰਨ ਬਦ ਨਾਓ। ਨਾਨਕ ਗੁਰਮੁਖ ਬਖਸ਼ੀ ਹੈ, ਸੇ ਸਤਿਗੁਰ ਮੇਲ ਮਿਲਾਓ। ਪੌੜੀ ਜੋ ਸੇਵਹਿ ਸਤ ਮੁਰਾਰ, ਸੇ ਭਵਜਲ ਤਰ ਗਿਆ। ਜੋ ਬੋਲਹੇ ਹਰ ਹਰ ਨਾਓ, ਤਿੰਨ ਜਮ ਛੱਡ ਗਿਆ। ਸੇ ਦਰਗਹ ਪੈਦੇ ਜਾਹੇ, ਜਿਨ੍ਹਾਂ ਹਰ ਜਪ ਲਿਆ। ਹਰ ਸੇਵਹਿ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਯਾ। ਗੁਣ ਗਾਵਾ ਪਿਆਰੇ ਨਿੱਤ, ਗੁਰਮੁਖ ਭ੍ਰਮ ਭਉ ਗਿਆ। ਹਰ ਸੇਵਹਿ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਯਾ। ਗੁਣ ਗਾਵਾ ਪਿਆਰੇ ਨਿੱਤ, ਗੁਰਮੁਖ ਭ੍ਰਮ ਭਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰ ਰਹੇ ਹੋ। ਆਪ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਦਰ ਉੱਤੇ ਸ਼ਿਰਕਤ ਕਰਕੇ ਬੜੇ ਪ੍ਰੇਮ ਸਹਿਤ ਸ੍ਰੀ ਮੁਖਵਾਕ ਸਰਵਣ ਕੀਤੇ ਹਨ। ਸਮੁੱਚੀ ਲੋਕਾਈ ਦੀ ਰਹਿਨੁਮਾਈ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਅੱਜ ਦਾ ਫੁਰਮਾਨ ਕਾਇਨਾਤ ਦੇ ਲਈ ਜਾਰੀ ਕਰਦੇ ਨੇ। ਆਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਕ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਕਥਾ ਵਿਚਾਰ ਦੇ ਰਾਹੀਂ ਉਸ ਅਗੰਮੀ ਫੁਰਮਾਨ ਦੀ ਵਿਆਖਿਆ ਨੂੰ ਸਮਝ ਕੇ ਜੀਵਨ ਵਿੱਚ ਧਾਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਬਾਣੀ ਦਾ ਫੁਰਮਾਨ ਹੈ, ਸੁਣ ਹਰ ਕਥਾ ਉਤਾਰੀ ਮੈਲ। ਦੀਨ ਦੁਨੀਆਂ ਦੇ ਮਾਲਕ ਉਸ ਅਕਾਲ ਪੁਰਖ ਦੀ ਜੋ ਕੀਰਤੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਗਾਈ ਹੈ, ਉਹ ਕਥਾ ਵਿਚਾਰ ਸ਼ਰਵਣਾਂ ਦੇ ਵਿੱਚ ਰਚ ਜਾਵੇ, ਹਿਰਦੇ ਦੇ ਵਿੱਚ ਟਿਕ ਜਾਵੇ। ਜਨਮਾਂ ਜਨਮੰਤਰਾਂ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ, ਜੀਵਨ ਕਾਲ ਦੇ ਅੰਦਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਆਓ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਫੁਰਮਾਨ ਜਾਰੀ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 645 ਅੰਗ ਦੇ ਉੱਪਰ ਦਰਜ ਹੈ, ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਗਲੂਏ ਮੁਬਾਰਕ ਤੋਂ ਪ੍ਰਗਟ ਹੋਏ ਬੋਲ ਨੇ, ਜਿਨ੍ਹਾਂ ਲਈ ਭੱਟ ਸਾਹਿਬਾਨਾਂ ਨੇ ਇਹ ਬਚਨ ਕਿਹਾ ਹੈ, ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਅਮਰਦਾਸ ਸਾਹਿਬ ਬਾਬਤ, ਗੁਰੂ ਨਾਨਕ ਦੀ ਜੋਤ ਬਾਬਤ ਭੱਟ ਸਾਹਿਬਾਨਾਂ ਦਾ ਇਹ ਕਥਨ ਹੈ, ਜਿਹੜਾ ਨਿਰਆਕਾਰ ਪਰਮਾਤਮਾ ਹੈ, ਨਿਰਗੁਣ ਸਰੂਪ ਦੇ ਤੌਰ ਤੇ ਜਿਹਦਾ ਆਕਾਰ ਕੋਈ ਨਹੀਂ, ਜੋ ਹਰ ਜ਼ਰੇ ਦੇ ਵਿੱਚ ਜੋਤ ਸਰੂਪ ਦੇ ਵਿੱਚ ਸਮਾਇਆ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿਹੜਾ ਇਸ ਮੰਡਲ ਦੇ ਵਿੱਚ ਜੋਤ ਸਰੂਪ ਵਿੱਚ ਸੁਭਾਏਮਾਨ ਹੈ, ਹਰ ਜ਼ਰੇ ਵਿੱਚ ਵਸਿਆ ਹੈ, ਉਹੀ ਅਕਾਲ ਪੁਰਖ ਆਕਾਰ ਧਾਰ ਕੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਸਮੁੱਚੀ ਕਲਾ ਅਜ਼ਮਤ ਲੈ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਰੂਪ ਵਿੱਚ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਪ੍ਰਗਟ ਹੁੰਦਾ ਹੈ। ਐਸੀ ਬੁਲੰਦ ਹਸਤੀ ਹੈ ਗੁਰੂ ਅਮਰਦਾਸ ਮਹਾਰਾਜ ਦੀ, ਨਾਨਕ ਕੁੱਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ, ਗੁਰ ਅਮਰਦਾਸ ਤਾਰਣ ਤਰਨ ਜਨਮ ਜਨਮ ਪਾ ਸਰਣ ਤੋਂ। ਭੱਟ ਸਾਹਿਬਾਨ ਕਹਿੰਦੇ ਨੇ ਪਵ ਸਾਗਰ ਤੋਂ ਤਾਰਨੇ ਵਾਲੇ ਗੁਰੂ ਅਮਰਦਾਸ ਦੀ ਸ਼ਰਨ ਆਓ, ਦੁੱਖਾਂ ਦਾ ਸੋਗਾਂ ਦਾ ਰੋਗਾਂ ਦਾ ਵਿਨਾਸ਼ਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਜ਼ਮਤੀ ਦੁਨੀਆਂ ਦੇ ਉੱਤੇ ਪ੍ਰਗਟ ਹੋਏ ਨੇ, ਉਨ੍ਹਾਂ ਦੇ ਪਾਕ ਬੋਲ ਜਿਸ ਹਿਰਦੇ ਵਿੱਚ ਟਿਕ ਜਾਂਦੇ ਨੇ, ਜਿਹੜੇ ਸ਼ਰਵਣ ਉਹਦੇ ਪਾਕ ਬੋਲਾਂ ਨੂੰ ਸੁਣਦੇ ਨੇ, ਜਿਹੜੀ ਰਸਨਾ ਉਹਦੇ ਪਾਕ ਬੋਲਾਂ ਨੂੰ ਗਾਉਂਦੀ ਹੈ, ਉਹਦਾ ਜੀਵਨ ਸਫਲਾ ਹੋ ਜਾਇਆ ਕਰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਸ ਅਗੰਮੀ ਗੁਰੂ ਅਮਰਦਾਸ ਦੀ ਜੋਤ ਬਾਬਤ ਇੱਕ ਬਚਨ ਕਿਹਾ ਹੈ, ਗੁਰ ਅਮਰਦਾਸ ਗਾਰਾਮੀ ਨਿਜ਼ਾਦ। ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਕਰਦੇ ਨੇ, ਕਹਿੰਦੇ ਜੇ ਅਫਜ਼ਾਲੇ ਹੱਕੋ, ਜੇ ਅਫਜ਼ਾਲੇ ਹੱਕੋ ਹਸਤੀਸ਼ ਰਾਮਵਾਦ, ਗੁਰ ਅਮਰਦਾਸ ਆਂਗ ਰਾਮੀ ਨਿਜ਼ਾਦ। ਕਹਿੰਦੇ ਐ ਗੁਰੂ ਅਮਰਦਾਸ, ਪਰਸ਼ੀਅਨ ਦੇ ਬੋਲ ਨੇ, ਐ ਭੱਲਿਆਂ ਦੇ ਗੁਰੂ ਅਮਰਦਾਸ, ਗਰਾਮੀ ਨਿਜ਼ਾਦ ਤੋਂ ਭਾਵ ਹੈ ਵੱਡੇ ਤੋਂ ਪੈਦਾ ਹੋਣ ਵਾਲਾ, ਤੇ ਵੱਡਿਓਂ ਵੱਡਾ ਪਰਮਾਤਮਾ ਹੈ, ਤੂੰ ਉਸ ਅਕਾਲ ਪੁਰਖ ਦੀ ਅਜ਼ਮਤ ਤੋਂ ਪੈਦਾ ਹੋਇਆ ਹੈ, ਤੂੰ ਗੁਰੂ ਨਾਨਕ ਦੇ ਵੱਡੇ ਪਰਿਵਾਰ ਦਾ ਆਗੂ ਹੈ, ਰਹਿਨੁਮਾ ਹੈ, ਤੇਰਾ ਪਰਿਵਾਰ ਬਜ਼ੁਰਗੀਆਂ ਮਾਨਣ ਵਾਲਾ ਹੈ, ਅਜ਼ਮਤੀ ਪਰਿਵਾਰ ਹੈ, ਗੁਰੂ ਨਾਨਕ ਦਾ ਤਖ਼ਤ ਅਜ਼ਮਤਾਂ ਨਾਲ ਭਰਪੂਰ ਹੈ। ਫਜ਼ਾਲੇ ਦਾ ਮਤਲਬ ਹੁੰਦਾ ਮਿਹਰਬਾਨੀ ਕਰਨੀ, ਔਰ ਤੇਰੀ ਜਿਹੜੀ ਬੁਲੰਦ ਹਸਤੀ ਹੈ, ਤੇਰਾ ਜਿਹੜਾ ਸੁੰਦਰ ਸਰੀਰ ਹੈ, ਸੁੰਦਰ ਸਜਾਵਟ ਹੈ ਇਸ ਸਰੀਰ ਦੀ, ਮਵਾਦ ਦਾ ਮਤਲਬ ਹੈ
ਅਸਲ ਤੌਰ ਦੇ ਉੱਤੇ ਅਸਲ ਰੂਪ ਤੇਰਾ ਅਕਾਲ ਪੁਰਖ ਨੇ ਸਿਰਜਿਆ ਹੈ ਔਰ ਇਸ ਢਾਂਚੇ ਨੂੰ ਸਿਰਜ ਕੇ ਆਪ ਅਕਾਲ ਪੁਰਖ ਉਸ ਢਾਂਚੇ ਵਿੱਚ ਬੈਠ ਗਿਆ ਹੈ। ਅਗੰਮੀ ਸਰੀਰ ਨੂੰ ਬਣਾ ਕਰਕੇ ਆਪ ਅਕਾਲ ਪੁਰਖ ਨੇ ਧਾਰਨਾ ਕੀਤਾ ਹੈ, ਉਹ ਸਰੀਰ ਜਿਹੜਾ ਮਿਹਰਬਾਨੀਆਂ ਬਰਸਾਉਣ ਵਾਲਾ ਹੈ। ਐਸੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਜੋ ਤੀਸਰੇ ਸਰਗੁਣ ਸਰੂਪ ਨੇ ਮਨੁੱਖਤਾ ਦੀ ਭਲਾਈ ਦੇ ਹਿੱਤ ਪਾਕ ਗਲੂਏ ਮੁਬਾਰਕ ਤੋਂ ਅਲਫਾਜ਼ ਪੈਦਾ ਕਰਦੇ ਹਨ। ਆਓ ਸ੍ਰੀ ਮੁਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਹੇ।
ਦੀਨ ਦੁਨੀਆਂ ਦੇ ਮਾਲਕ ਤੀਸਰੇ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਥੇ ਫੁਰਮਾਨ ਜਾਰੀ ਕਰਦੇ ਨੇ। ਕਹਿੰਦੇ ਇਸ ਜੀਵਨ ਦੇ ਅੰਦਰ ਜਿਤਨੇ ਵੀ ਗੁਰਮਤ ਦੇ ਵਿਪਰੀਤ ਚੱਲਣ ਵਾਲੇ ਲੋਕ ਨੇ, ਗੁਰੂ ਵੱਲ ਨੂੰ ਪਿੱਠ ਕਰਨ ਵਾਲੇ ਲੋਕ ਨੇ, ਗੁਰੂ ਦੇ ਬਖਸ਼ੇ ਸਿਧਾਂਤ ਤੋਂ ਮੁਨਕਰ ਹੋ ਚੁੱਕੇ ਲੋਕ ਨੇ, ਜਿਨ੍ਹਾਂ ਨੇ ਗੁਰੂ ਤੋਂ ਮੂੰਹ ਫੇਰ ਲਿਆ ਹੈ, ਜਿਹੜੇ ਆਪਦੇ ਮਨ ਦੇ ਕਹੇ ਅਨੁਸਾਰ ਕਦਮ ਚੁੱਕਦੇ ਨੇ, ਗੁਰੂ ਦੀ ਗੁਰਮਤ ਦੇ ਉਲਟ ਚੱਲਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸੇ ਬੱਧੇ ਦੁੱਖ ਸਹਾਹੇ। ਉਹ ਜੀਵਨ ਦੇ ਅੰਦਰ ਸਦੀਵੀ ਦੁੱਖਾਂ ਦੇ ਵਿੱਚ ਬੱਝ ਜਾਂਦੇ ਨੇ, ਉਹਨਾਂ ਨੂੰ ਦੁੱਖਾਂ ਦੇ ਬੰਧਨ ਪੈ ਜਾਂਦੇ ਨੇ ਜਿਹੜੇ ਮਨ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਦੇ ਨੇ। ਭਾਵ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਦੁੱਖਾਂ ਤੋਂ ਨਿਜ਼ਾਤ ਪਾਉਣ ਦਾ ਤਰੀਕਾ ਇਹ ਹੈ ਵੀ ਗੁਰੂ ਦੇ ਹੁਕਮ ਵਿੱਚ ਚੱਲਣਾ। ਜਿਹੜਾ ਹੁਕਮ ਅਦੂਲੀ ਕਰਦਾ ਹੈ, ਫਿਰੇ ਦਾ ਮਤਲਬ ਹੁੰਦਾ ਭਟਕਣਾ, ਫਿਰੇ ਦਾ ਭਾਵ ਹੁੰਦਾ ਹੈ ਫਿਰਨਾ, ਗਮਨ ਕਰਨਾ। ਇੱਥੇ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਵੱਲ ਪਿੱਠ ਕਰ ਲੈਂਦਾ ਹੈ, ਮੂੰਹ ਫੇਰ ਲੈਂਦਾ ਹੈ, ਮਹਾਰਾਜ ਆਖਣ ਲੱਗੇ ਉਹ ਦੁੱਖਾਂ ਦੇ ਵਿੱਚ ਫਿਰਦਾ ਰਹਿੰਦਾ ਹੈ, ਵਿਕਾਰਾਂ ਦੇ ਵਿੱਚ ਫਿਰਦਾ ਰਹਿੰਦਾ ਹੈ। ਜਾਂ ਇਹ ਪੱਖ ਵਿਦਵਾਨ ਪੁਰਸ਼ ਲੈਂਦੇ ਨੇ ਉਹ ਜਿਹੜਾ ਇਨਸਾਨ ਹੈ ਵੱਧਾ ਦੁੱਖ ਸਹਾ ਹੈ, ਜਮਾਂ ਦੇ ਹੱਥੋਂ ਵੱਜ ਕੇ 84 ਦੇ ਗੇੜ ਵਿੱਚ ਫਿਰਦਾ ਹੈ ਤੇ ਦੁੱਖ ਸਹਿੰਦਾ ਹੈ। ਸੋ ਗੁਰੂ ਪਾਤਸ਼ਾਹ ਤੋਂ ਦੂਰੀ ਬਣਾਉਣ ਦਾ ਮਤਲਬ ਹੈ ਦੁੱਖਾਂ ਦੇ ਸਹਿਤ, ਰੋਗਾਂ ਸੋਗਾਂ ਦੇ ਸਹਿਤ ਜੀਵਨ ਬਤੀਤ ਕਰਨਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬੱਧੇ ਦਾ ਜਿਹੜਾ ਭਾਵ ਲੈਂਦੇ ਨੇ ਇੱਥੇ ਹੈ ਵੀ ਦੁੱਖਾਂ ਵਿੱਚ ਵੱਜ ਜਾਣਾ ਜਾਂ ਜਮਾਂ ਦੀ ਫਾਹੀ ਵਿੱਚ ਵੱਜ ਜਾਣਾ। ਬੱਧੇ ਦਾ ਜਿਹੜਾ ਮਤਲਬ ਹੈ, ਮਤਲਬ ਕਾਬੂ ਵਿੱਚ ਆ ਜਾਣਾ, ਕਿਸੇ ਨੂੰ ਬੰਨ ਲੈਣਾ, ਉਹ ਦੁੱਖਾਂ ਦੀ ਗੰਢ ਵਿੱਚ ਵੱਜ ਜਾਂਦੇ ਨੇ। ਬੱਧੇ ਦਾ ਮਤਲਬ ਸੰਸਕ੍ਰਿਤ ਵਿੱਚ ਵਧਣਾ ਵੀ ਹੁੰਦਾ ਹੈ। ਉਹਨਾਂ ਦੇ ਲਈ ਦੁੱਖ ਵਧੇਰੇ ਹੋ ਜਾਂਦੇ ਨੇ, ਵਧੇਰੇ ਹੋ ਕੇ ਉਹਨਾਂ ਨੂੰ ਦੁੱਖ ਰੋਗ ਸੋਗ ਲੱਗਦੇ ਨੇ ਜਿਹੜੇ ਗੁਰੂ ਨੂੰ ਪਿੱਠ ਦਿੰਦੇ ਨੇ, ਭਾਵ ਉਹਨਾਂ ਦਾ ਸਾਰਾ ਜੀਵਨ ਦੁੱਖਾਂ ਸਹਿਤ ਹੋ ਜਾਂਦਾ ਹੈ। ਇੱਕ ਜਗ੍ਹਾ ਬਾਣੀ ਵਿੱਚ ਸਾਫ਼ ਵੀ ਲਿਖਿਆ ਹੈ, ਜਮਦਰ ਬੱਧਾ ਹੈ ਮਾਰੀਆ ਹੈ, ਕੂਕ ਨਾ ਸੁਣੈ ਪੁਕਾਰ। ਜਮਾਂ ਦੇ ਦਰ ਤੇ ਉਹ ਬੰਨ ਕੇ ਮਾਰੇ ਜਾਂਦੇ ਨੇ, ਸੂਖਸ਼ਮ ਸਰੀਰ ਨੂੰ ਜੋ ਅੱਖਾਂ ਦਾ ਵਿਸ਼ਾ ਨਹੀਂ, ਇਨਵਿਜ਼ੀਬਲ ਜੋ ਅਗੋਚਰ ਜੋਤ ਸਰੂਪ ਹੈ, ਮਹਾਰਾਜ ਕਹਿੰਦੇ ਨੇ ਉਹਨੂੰ ਬੰਨ ਕੇ ਸਜ਼ਾ ਦਿੱਤੀ ਜਾਂਦੀ ਹੈ। ਜਮ ਉਸ ਨੂੰ ਮਾਰਦੇ ਨੇ, ਕਰਮਗਤ ਦੀ ਉਸ ਨੂੰ ਸਜ਼ਾ ਭੋਗਣੀ ਪੈਂਦੀ ਹੈ। ਕੋਈ ਕੂਕ ਪੁਕਾਰ ਉੱਥੇ ਨਹੀਂ ਸੁਣਦਾ, ਉੱਥੇ ਸੁਣਵਾਈ ਨਹੀਂ ਹੋਵੇਗੀ। ਕਰਮਾਂ ਦਾ ਫਲ ਮਿਲਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਚੰਗੇ ਹੋਏ ਤੇ ਸਿਰੋਂ ਪਾਓ ਵਡਿਆਈ ਮਿਲੇਗੀ, ਮੰਦੇ ਹੋਏ ਤੇ ਲਾਹਨਤਾਂ ਨੇ ਤੇ ਡਾਂਗ ਵੱਖਰੀ ਵਰੇਗੀ। ਇਉਂ ਜਮਾਂ ਨੇ ਬੰਨ ਕੇ ਉਸ ਨੂੰ ਸਜ਼ਾ ਦੇਣੀ ਹੈ। ਮਸੈਂਜਰ ਆਫ ਡੈਥ ਕਹਿ ਲਓ, ਇੰਗਲਿਸ਼ ਵਿੱਚ ਕਹਿ ਦਿੰਦੇ ਨੇ, ਇਜ਼ਰਾਇਲ ਨੇ ਅਰਬੀ, ਫਾਰਸੀ, ਪਰਸ਼ੀਅਨ ਵਿੱਚ ਇਜ਼ਰਾਇਲ ਕਹਿ ਦਿੰਦੇ ਨੇ। ਖੈਰ
ਇੱਜ਼ਤ ਦੇ ਦਰ ਉੱਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਪਰਲੋਕ ਵਿੱਚ ਜਮ ਸਜ਼ਾ ਦੇਣਗੇ ਤੇ ਇਸ ਲੋਕ ਵਿੱਚ ਦੁੱਖਾਂ ਦੇ ਸਹਿਤ ਹੋਵੇਗਾ ਕਿਹੜਾ? ਗੁਰੂ ਅਮਰਦਾਸ ਕਹਿੰਦੇ ਨੇ ਜਿਹੜਾ ਸਤਿਗੁਰੂ ਵੱਲ ਨੂੰ ਪਿੱਠ ਕਰ ਲੈਂਦਾ ਹੈ, ਜਿਹੜਾ ਹੁਕਮ ਅਦੂਲੀ ਕਰਦਾ ਹੈ, ਜਿਹੜਾ ਮਨ ਮਤੀਆ ਬਣ ਜਾਂਦਾ ਹੈ, ਗੁਰੂ ਦੀ ਮਤ ਛੱਡ ਦਿੰਦਾ ਹੈ, ਦੁੱਖਾਂ ਦੇ ਸਹਿਤ ਜੀਵਨ ਲੰਘਦਾ ਹੈ,
ਫਿਰ ਮਿਲਣ ਨਾ ਪਾਏ ਨੀ ਜਮਹਿ ਤਾ ਮਰ ਜਾਹੀ।
ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਫਿਰ ਦਾ ਭਾਵ ਹੈ ਵਾਰ ਵਾਰ ਉਹਦਾ ਫੇਰਾ ਪਵੇਗਾ, ਵਾਰ ਵਾਰ ਜਨਮ ਧਾਰੇਗਾ, ਵਾਰ ਵਾਰ ਉਸ ਦਾ ਮਰਨ ਹੋਵੇਗਾ, ਆਵਾਗਮਨ ਦੇ ਵਿੱਚ ਉਹ ਪੈ ਜਾਵੇਗਾ। ਜੰਮਹਿ ਤੈ ਮਰ ਜਾਹੇ, ਕਦੇ ਜੰਮੇਗਾ ਕਦੇ ਮਰੇਗਾ। ਇਉਂ ਮਹਾਰਾਜ ਪਾਤਸ਼ਾਹ ਕਹਿੰਦੇ ਜਨਮ ਤੇ ਮਰਨ ਦੀ ਪੀੜਾ ਉਸ ਨੂੰ ਸਹਿਣੀ ਪਵੇਗੀ। ਹੁਣ ਅੱਗੇ ਲਫ਼ਜ਼ ਮਹਾਰਾਜ ਨੇ ਵਰਤਿਆ ਹੈ ਮਿਲਣ ਨਾ ਪਾਏਨੀ। ਵੇਖੋ ਜਿਹੜਾ ਮਨੁੱਖੇ ਜਾਮੇ ਵਿੱਚ ਚੰਗੇ ਕਰਮ ਕਰਦਾ ਹੈ ਉਹ ਪਰਮਾਤਮਾ ਵਿੱਚ ਅਭੇਦ ਹੋਵੇਗਾ, ਪਰਮੇਸ਼ਵਰ ਦੇ ਨਾਲ ਇੱਕਮਿੱਕ ਹੋਵੇਗਾ। ਜਿਹੜਾ ਕਰਮਗਤ ਆਪਣੀ ਸੁਧਾਰ ਨਾ ਸਕਿਆ, ਕਰਮ ਚੰਗੇ ਨਾ ਕਰ ਸਕਿਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਨੂੰ ਨਹੀਂ ਮਿਲੇਗਾ। ਦੇਖੋ ਪਾਣੀ ਵਿੱਚ ਪਾਣੀ ਮਿਲਦਾ ਹੈ, ਪਾਣੀ 'ਚ ਤੇਲ ਨਹੀਂ ਮਿਲ ਸਕਦਾ। ਅਕਾਲ ਪੁਰਖ ਨਿਰਮਲ ਹੈ, ਉਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ। ਅਸੀਂ ਤਾਂ ਨਹੀਂ ਮਿਲ ਪਾਉਂਦੇ, ਸਾਡੇ 'ਚ ਵਿਸ਼ਿਆਂ ਵਿਕਾਰਾਂ ਦੀ ਮੈਲ ਬੜੀ ਹੈ। ਜਿਹੜੇ ਵਿਕਾਰਾਂ ਵਿੱਚ ਮੈਲੇ ਨੇ ਮਿਲ ਨਹੀਂ ਪਾਉਣਗੇ ਅਕਾਲ ਪੁਰਖ ਨੂੰ। ਗੁਰੂ ਦੇ ਹੁਕਮ ਤੋਂ ਬਾਹਰ ਚੱਲਦੇ ਨੇ, ਗੁਰੂ ਦੇ ਹੁਕਮ ਵਿੱਚ ਬਾਣੀ ਪੜ੍ਹ ਕੇ ਹੀ ਵਿਕਾਰਾਂ ਦੀ ਮੈਲ ਲੈਂਦੀ ਹੈ। ਸੋ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ, ਕਹਿੰਦੇ ਜੇ ਗੁਰੂ ਵੱਲ ਨੂੰ ਪਿੱਠ ਕਰ ਦਿੱਤੀ ਤੇ ਯਾਦ ਰੱਖ ਫਿਰ ਮਿਲਣ ਨਾ ਪਾਏ ਨੀ, ਜੰਮ ਹੈ ਤੈ ਮਰ ਜਾਹੇ, ਫੇਰੇ ਵਿੱਚ ਪਵੇਂਗਾ, 84 ਦੇ ਗੇੜ ਵਿੱਚ ਪਵੇਂਗਾ, ਭਰਮਾਇਆ ਜਾਵੇਗਾ, ਅਕਾਲ ਪੁਰਖ ਨੂੰ ਮਿਲ ਨਹੀਂ ਸਕੇਗਾ। ਇੱਕੋ ਹੀ ਤਰੀਕਾ ਹੈ, ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਜੀਵਨ ਬਤੀਤ ਕਰ, ਅਗਰ ਨਿਜ਼ਾਤ ਚਾਹੁੰਦਾ ਹੈ, ਅਗਰ ਮੁਕਤੀ ਚਾਹੁੰਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਗੁਰੂ ਦੇ ਹੁਕਮ ਤੋਂ ਬਾਹਰ ਚੱਲਣ ਵਾਲਾ 84 ਦੇ ਗੇੜ ਵਿੱਚ ਪੈਂਦਾ ਹੈ, ਔਰ ਜਮਾਂ ਦੀ ਮਾਰ ਉਸ ਨੂੰ ਸਹਾਰਨੀ ਪੈਂਦੀ ਹੈ। ਫਿਰ ਤੋਂ ਭਾਵ ਹੈ ਪੁਨਰ ਜਨਮ, ਵਾਰ ਵਾਰ ਆਵਾਗਮਨ ਦੇ ਵਿੱਚ ਉਸ ਦਾ ਆਉਣਾ। ਔਰ ਇਹ ਕਿਤਨੀ ਕੁ ਲੰਮੀ ਖੇਡ ਹੈ। ਮਹਾਰਾਜ ਕਹਿੰਦੇ 84 ਤਰਸਦੇ ਫਿਰੈ ਬਿਨ ਗੁਰ ਭੇਟੈ ਪੀਰੈ। 84 ਲੱਖ ਜੂਨ ਹੈ, ਔਰ ਗੁਰੂ ਦੇ ਦੀਦਾਰਿਆਂ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ, ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਸਾਰੇ ਹੀ ਅਕਾਲ ਪੁਰਖ ਦੀ ਪ੍ਰਾਪਤੀ ਤੋਂ ਦੂਰ ਨੇ, ਇਸ ਕਰਕੇ ਭਟਕਦੇ ਫਿਰਦੇ ਨੇ। ਸੋ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੀ ਕਿਰਪਾ ਹੋਵੇ, ਗੁਰੂ ਪਰਮੇਸ਼ਰ ਹਾਜ਼ਰ ਹੋਵੇ, ਸਿਰ ਦੇ ਉੱਤੇ ਹਸਤ ਰੱਖ ਦੇਵੇ, ਕਿਰਪਾ ਹੋਵੇ ਤੇ ਇਹ ਜੰਮਣ ਮਰਨ ਦਾ ਗੇੜ ਸਿਰੋਂ ਲੈਂਦਾ ਹੈ, ਨਹੀਂ ਤੇ ਗੁਰੂ ਨੂੰ ਪਿੱਠ ਦਿਖਾਉਣ ਵਾਲਾ ਦੁੱਖਾਂ ਦੇ ਗੇੜ ਵਿੱਚ ਤੇ ਪੈਂਦਾ ਹੀ ਹੈ, ਵਿਕਾਰਾਂ ਦੇ ਵਿੱਚ ਗਲਤਾਨ ਤੇ ਹੁੰਦਾ ਹੀ ਹੈ, 84 ਦਾ ਗੇੜ ਵੀ ਉਸ ਦੇ ਗਲ ਪੈਂਦਾ ਹੈ।
ਸਹਸਾ ਰੋਗ ਨਾ ਛੋਡਈ, ਦੁੱਖ ਹੀ ਮਹਿ ਦੁੱਖ ਪਾਹੀ।
ਮਹਾਰਾਜ ਪਾਤਸ਼ਾਹ ਇੱਥੇ ਸਹਸਾ ਲਫ਼ਜ਼ ਵਰਤਦੇ ਨੇ। ਸਹਸਾ ਦਾ ਮਤਲਬ ਸ਼ੱਕ ਵੀ ਹੈ, ਸਹਸਾ ਦਾ ਮਤਲਬ ਸ਼ੰਕਾ ਵੀ ਹੈ, ਪਰ ਇੱਥੇ ਸਹਸਾ ਦਾ ਭਾਵ ਹੈ ਚਿੰਤਾ। ਗੁਰੂ ਪਰਮੇਸ਼ਰ ਤੋਂ ਦੂਰ ਹੋਣ ਵਾਲਾ, ਗੁਰੂ ਦੇ ਦਰ ਤੋਂ ਦੂਰ ਹੋਣ ਵਾਲਾ, ਮਹਾਰਾਜ ਕਹਿੰਦੇ ਨੇ ਉਹਦੇ ਜੀਵਨ ਚੋਂ ਸਹਸਾ ਚਿੰਤਾ ਦੂਰ ਨਹੀਂ ਹੋਵੇਗੀ, ਉਹਦੇ ਜੀਵਨ ਚੋਂ ਚਿੰਤਾਵਾਂ ਖਤਮ ਨਹੀਂ ਹੋਣਗੀਆਂ, ਜਿਹਨੂੰ ਅੱਜ ਕੱਲ੍ਹ ਤੁਸੀਂ ਡਿਪਰੈਸ਼ਨ ਕਹਿ ਦਿੰਦੇ ਹੋ। ਇਹ ਚਿੰਤਾ ਜਿਹੜੀ ਹੈ ਗਲੋਂ ਉਸਦੇ ਹੀ ਲੱਥੀ ਹੈ ਜਿਹੜਾ ਗੁਰੂ ਦੇ ਗੀਤ ਗਾਉਂਦਾ ਹੈ, ਬਾਣੀ ਪੜ੍ਹਦਾ ਹੈ, ਤੇ ਜਿਹੜਾ ਗੁਰੂ ਪਾਤਸ਼ਾਹ ਦੇ ਗੀਤ ਨਹੀਂ ਗਾਉਂਦਾ, ਬਾਣੀ ਨਹੀਂ ਪੜ੍ਹਦਾ, ਉਹ ਸੰਸ਼ੇ ਦੇ ਵਿੱਚ, ਸ਼ੰਕੇ ਦੇ ਵਿੱਚ, ਵਰਮਾਂ ਭਰਮਾਂ ਵਹਿਮਾਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਔਰ ਚਿੰਤਾਵਾਂ ਦੇ ਸਹਿਤ ਉਸ ਦਾ ਜੀਵਨ ਬਤੀਤ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਨੇ ਮੂਲ ਦਾ ਭਾਵ ਹੈ ਜੜ ਤੋਂ, ਵਜੂਦ ਤੋਂ, ਉਹਦੇ ਜ਼ਿਹਨ ਚੋਂ ਰੰਚਕ ਮਾਤਰ ਵੀ ਚਿੰਤਾ ਨਹੀਂ ਮਿਟੇਗੀ, ਦੂਰ ਨਹੀਂ ਹੋਵੇਗੀ ਜਿਹੜਾ ਗੁਰੂ ਦੇ ਗੀਤ ਨਹੀਂ ਗਾਵੇਗਾ। ਸੋ ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦੁੱਖ ਮਹਿ ਦੁੱਖ ਪਾਹੇ, ਦੁੱਖਾਂ ਚੋਂ ਵੀ ਭੈੜੇ ਦੁੱਖ ਉਸਨੂੰ ਹਾਸਲ ਹੋਣਗੇ, ਭਾਵ ਸਾਰਾ ਜੀਵਨ ਉਸਦਾ ਦੁੱਖਾਂ ਦੇ ਸਹਿਤ ਲੰਘੇਗਾ।
ਨਾਨਕ ਨਦਰੀ ਬਖਸ਼ ਲੇਹੇ ਸਬਦੀ ਮੇਲ ਮਿਲਾਹੇ।
ਇੱਕੋ ਹੀ ਤਰੀਕਾ ਹੈ, ਅਕਾਲ ਪੁਰਖ ਦੀ ਨਦਰ ਹੋਵੇ ਤੇ ਗੁਰੂ ਦਾ ਸ਼ਬਦ ਉਹਦੇ ਜ਼ਿਹਨ ਵਿੱਚ ਟਿਕੇ ਤੇ ਸ਼ਬਦ ਦੇ ਅਭਿਆਸ ਦੇ ਨਾਲ ਮੇਲ ਉਹਦਾ ਅਕਾਲ ਪੁਰਖ ਨਾਲ ਹੋ ਸਕਦਾ ਹੈ। ਗੁਰੂ ਪਰਮੇਸ਼ਰ ਤੋਂ ਬਿਨਾਂ ਇਹ ਗੱਲ ਨਹੀਂ ਬਣ ਸਕਦੀ। ਸੋ ਮਹਾਰਾਜ ਕਹਿੰਦੇ ਨੇ ਅਗਰ ਦੁੱਖਾਂ ਤੋਂ ਦੂਰੀ ਚਾਹੁੰਦਾ ਹੈ, ਵਿਕਾਰਾਂ ਤੋਂ ਨਿਜ਼ਾਤ ਚਾਹੁੰਦਾ ਹੈ, ਸ਼ਬਦੇ ਮੇਲ ਮਿਲਾਹੇ, ਸ਼ਬਦ ਹੀ ਜ਼ਰੀਆ ਹੈ ਅਕਾਲ ਪੁਰਖ ਤਾਈਂ ਪਹੁੰਚਣ ਦਾ, ਮਿਲਣ ਦਾ। ਜਿਵੇਂ ਕਿਸੇ ਮੰਜ਼ਿਲ ਤੇ ਜਾਣਾ ਹੋਵੇ ਤੇ ਰਸਤੇ ਵਿੱਚ ਇੱਕ ਮੀਲ ਪੱਥਰ ਹੁੰਦਾ ਨਾ, ਜਿੱਥੋਂ ਗਿਆਨ ਹੋ ਜਾਂਦਾ ਵੀ ਇੰਨਾ ਕੁ ਪੈਂਡਾ ਰਹਿ ਗਿਆ ਹੈ, ਜਾਂ ਜਿੱਥੇ ਅਲਫਾਜ਼ ਕੁਝ ਲਿਖੇ ਹੁੰਦੇ ਨੇ ਵੀ ਅੱਗੇ ਇਹ ਨਗਰ ਹੈ, ਇਹ ਗੁਰੂ ਕਾ ਸ਼ਬਦ ਮੀਲ ਪੱਥਰ ਹੈ, ਅਕਾਲ ਪੁਰਖ ਤਾਈਂ ਪਹੁੰਚਾਉਣ ਵਾਲਾ ਹੈ, ਪੈਂਡੇ ਨੂੰ ਕੱਟਣ ਵਾਲਾ ਹੈ। ਸੋ ਮਹਾਰਾਜ ਕਹਿੰਦੇ ਨੇ ਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਗੀਤ ਗਾਇਆ ਹੀ ਨਿਜ਼ਾਤ ਹਾਸਲ ਹੁੰਦੀ ਹੈ। ਗੁਰੂ ਦੀ ਅਕਾਲ ਪੁਰਖ ਦੀ ਨਜ਼ਰ ਹੋਵੇ ਤੇ ਉਹ ਆਪਣੇ ਸਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਸ਼ਬਦ ਸਰੂਪ ਦੇ ਨਾਲ ਮਿਲਾਉਂਦਾ ਹੈ, ਗੁਰੂ ਨਾਨਕ ਨਿਰੰਕਾਰੀ ਦੇ ਨਾਲ ਮਿਲਾਉਂਦਾ ਹੈ। ਇੱਕ ਗੱਲ ਦਾ ਖਿਆਲ ਰੱਖਿਓ, ਜਿੰਨਾ ਚਿਰ ਨਦਰ ਨਾ ਹੋਵੇ ਉਨਾ ਚਿਰ ਅਕਾਲ ਪੁਰਖ ਦੀ ਕਿਰਪਾ ਨਹੀਂ ਹੋ ਸਕਦੀ। ਨਦਰੀ ਕੌਣ ਹੁੰਦਾ? ਵੇਖਣ ਵਾਲਾ। ਇੱਥੇ ਨਦਰੀ ਤੋਂ, ਨਦਰ ਤੋਂ ਭਾਵ ਹੈ ਕਿਰਪਾਮਈ ਦ੍ਰਿਸ਼ਟੀ ਹੋ ਜਾਣੀ। ਜਿੱਦਾਂ ਤੁਸੀਂ ਰੋਜ਼ ਪੜ੍ਹਦੇ ਹੋ ਨਾ, ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਲਫ਼ਜ਼ ਫਾਰਸੀ ਦਾ ਹੈ, ਪੂਰਨ ਕਾਮ। ਕਹਿੰਦੇ ਪਰਮੇਸ਼ਰ ਦੀ ਨਦਰ ਹੋਵੇ, ਗੁਰੂ ਨਾਨਕ ਦੀ ਨਦਰ ਹੋਵੇ ਤੇ ਨਿਹਾਲ ਹੋਈਦਾ ਹੈ, ਪੂਰਨ ਕਾਮ ਭਾਵ ਕੇ ਮੁਰਾਦਬੰਦ ਕਾਮਯਾਬੀ ਜੀਵਨ ਵਿੱਚ ਹਾਸਲ ਹੁੰਦੀ ਹੈ। ਗੁਰੂ ਦੀ ਨਦਰ ਤੋਂ ਬਿਨਾਂ ਦੁੱਖ ਨਹੀਂ ਕੱਟੇ ਜਾ ਸਕਦੇ, 84 ਦੇ ਗੇੜ ਤੋਂ ਨਿਜ਼ਾਤ ਨਹੀਂ ਮਿਲ ਸਕਦੀ, ਰੋਗ ਸੋਗ ਨਹੀਂ ਮਿਟ ਸਕਦੇ। ਅਰਦਾਸ ਕਰਿਆ ਕਰੋ ਐ ਅਕਾਲ ਪੁਰਖ, ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ, ਗੁਰੂ ਕੇ ਗੀਤ ਗਾ ਕੇ ਬਾਣੀ ਪੜ੍ਹ ਕੇ ਰੋਗਾਂ ਸੋਗਾਂ ਦਾ ਨਾਸ਼ ਹੋਵੇ, ਦੂਸਰਾ ਕੋਈ ਸਾਧਨ ਨਹੀਂ ਹੈ।
ਮਹੱਲਾ ਤੀਜਾ, ਜੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਠਾਉ।
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਕ ਬੋਲ ਨੇ, ਕਹਿੰਦੇ ਦੇਖੋ ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਨੇ, ਜਿਹੜੇ ਗੁਰੂ ਨੂੰ ਪਿੱਠ ਦਿੰਦੇ ਨੇ, ਤਿੰਨਾ ਠੌਰ ਨਾ ਠਾਉ। ਜਿਹੜਾ ਠੌਰ ਲਫ਼ਜ਼ ਹੈ, ਮਤਲਬ ਸਥਾਨ ਨੂੰ ਕਿਹਾ, ਠਹਿਰਨ ਦੀ ਜਗ੍ਹਾ ਨੂੰ ਕਿਹਾ ਹੈ। ਠੌਰ ਤੇ ਠਾਉ ਦੋ ਲਫ਼ਜ਼ ਨੇ, ਲੋਕ ਤੇ ਪਰਲੋਕ। ਨਾ ਤੇ ਇਸ ਲੋਕ ਵਿੱਚ ਹੀ ਉਹਨਾਂ ਨੂੰ ਠਹਿਰਨਾ ਮਿਲਦਾ ਹੈ, ਵਡਿਆਈ ਮਿਲਦੀ ਹੈ, ਔਰ ਨਾ ਹੀ ਪਰਲੋਕ ਦੇ ਵਿੱਚ ਹੀ ਉਹਨਾਂ ਨੂੰ ਥਾਂ ਮਿਲਦੀ ਹੈ, ਅਕਾਲ ਪੁਰਖ ਦੇ ਚਰਨਾਂ ਵਿੱਚ ਜਗ੍ਹਾ ਮਿਲਦੀ ਹੈ, ਟਿਕਾਣਾ ਮਿਲਦਾ ਹੈ, ਸਥਾਨ ਮਿਲਦਾ ਹੈ। ਉਹਨਾਂ ਦਾ ਲੋਕ ਪਰਲੋਕ ਅਜਾਈ ਚਲਿਆ ਜਾਂਦਾ ਹੈ। ਮਨ ਮੁਖ, ਮਨ ਤਨ ਅੰਧ ਹੈ ਤਿਸਨੋ ਠੌਰ ਨਾ ਠਾਓ। ਜਿਹੜੇ ਮਨ ਦੇ ਪਿੱਛੇ ਚੱਲਦੇ ਨੇ, ਜਿਹੜੇ ਗੁਰਮਤ ਤੋਂ ਵਿਪਰੀਤ ਚੱਲਦੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨਹੀਂ, ਮਹਾਰਾਜ ਕਹਿੰਦੇ ਲੋਕ ਪਰਲੋਕ ਉਹਨਾਂ ਦਾ ਗਵਾਚ ਜਾਂਦਾ ਹੈ। ਇੱਥੇ ਵੀ ਲਾਹਨਤਾਂ ਤੇ ਪਰਲੋਕ ਵਿੱਚ ਵੀ ਉਹ ਲਾਹਨਤਾਂ ਖੱਟਦੇ ਨੇ। ਕੌਣ ਜੀ? ਜਿਹੜੇ ਸਤਿਗੁਰ ਨੂੰ ਪਿੱਠ ਦਿੰਦੇ ਨੇ, ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਨੇ, ਉਹਨਾਂ ਨੂੰ ਮਹਾਰਾਜ ਕਹਿੰਦੇ ਲੋਕ ਪਰਲੋਕ ਵਿੱਚ ਕਿਧਰੇ ਵੀ ਜਗ੍ਹਾ ਨਹੀਂ ਮਿਲਦੀ।
ਜਿਉਂ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਉ।
ਇੱਥੇ ਜਿਹੜਾ ਲਫ਼ਜ਼ ਛੁੱਟੜ ਹੈ ਨਾ, ਉਹ ਹੈ ਦੁਹਾਗਣ ਇਸਤਰੀ ਲਈ, ਜੋ ਖਸਮ ਨੇ ਬੁਰਾ ਆਚਰਣ ਵੇਖ ਕੇ ਛੱਡ ਦਿੱਤੀ ਹੋਵੇ। ਔਰ ਜਿਹੜੀ ਛੁੱਟੜ ਇਸਤਰੀ ਹੈ, ਜਿਹਦੇ ਸਿਰ ਤੇ ਖਸਮ ਨਹੀਂ ਹੈ, ਜਿਹਨੂੰ ਕਿਸੇ ਦਾ ਭੈ ਨਹੀਂ ਹੈ, ਉਹ ਦੋਹਚਾਰਨ ਬਣ ਜਾਂਦੀ ਹੈ, ਉਹ ਵੇਸਵਾ ਵਾਲਾ ਕਰਮ ਕਰਦੀ ਹੈ। ਗੈਰ ਸਰੀਰਾਂ ਦਾ ਸੰਗ ਕਰਦੀ ਹੈ, ਉਹ ਭੜਕਦੀ ਰਹਿੰਦੀ ਹੈ, ਉਹਦਾ ਕੋਈ ਇੱਕ ਥਾਂ ਟਿਕਾਣਾ ਨਹੀਂ ਹੁੰਦਾ। ਮਨਮੁੱਖ ਬੰਦੇ ਨੂੰ ਵੇਸਵਾ ਦੇ ਸੰਦਰਭ ਸਮਝਿਆ ਹੈ ਮਹਾਰਾਜ ਨੇ, ਜਿਹਦੇ ਕੋਈ ਸਿਰ ਦਾ ਸਾਈ ਨਹੀਂ ਹੈ, ਜਿਹਦਾ ਖਸਮ ਇੱਕ ਨਹੀਂ ਹੈ। ਸੋ ਮਹਾਰਾਜ ਕਹਿੰਦੇ ਜਿਵੇਂ ਵੇਸਵਾ, ਜਿਵੇਂ ਛੁੱਟੜ ਔਰਤ, ਜਿਵੇਂ ਦੁਰਚਾਰਨ ਜਿਹੜੀ ਔਰਤ ਹੈ ਉਹ ਭੜਕਦੀ ਰਹਿੰਦੀ ਹੈ, ਇੱਕ ਘਰ ਤੋਂ ਦੂਸਰੇ ਘਰ ਜਾਂਦੀ ਹੈ, ਐਸੀ ਤਿਆਗੀ ਹੋਈ ਵਿਭਚਾਰਨ ਔਰਤ ਵਰਗਾ ਹੀ ਉਹ ਮਨਮੁੱਖ ਹੈ ਜਿਹੜਾ ਗੁਰੂ ਪਰਮੇਸ਼ਰ ਦੇ ਲੜ ਨਹੀਂ ਲੱਗਿਆ। ਉਹਦਾ ਜੀਵਨ ਵੀ ਇਉਂ 84 ਲੱਖ ਜੂਨਾ ਰੂਪੀ ਘਰਾਂ ਵਿੱਚ ਭੜਕਦਿਆਂ ਲੰਘ ਜਾਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਉਦਾਹਰਣ ਵਜੋਂ ਇਹ ਲਿਆ ਹੈ, ਅਕਾਲ ਪੁਰਖ ਸਾਰਿਆਂ ਦਾ ਖਸਮ ਹੈ, ਇਹ ਮਨੁੱਖਤਾ ਸਾਰੀ ਕਾਇਨਾਤ ਉਹਦੀਆਂ ਇਸਤਰੀਆਂ ਨੇ, ਇਸਤਰੀ ਉਹੀ ਖਸਮ ਦੇ ਘਰ ਵੱਸਦੀ ਹੈ ਜਿਹੜੀ ਗੁਣਵੰਤੀ ਹੋਵੇ, ਗੁਣਾਂ ਦੇ ਸਹਿਤ ਹੋਵੇ, ਅਵਗਣਿਆਰੀ ਨੂੰ ਉਹਦੇ ਘਰ ਵਿੱਚ ਜਗ੍ਹਾ ਨਹੀਂ ਮਿਲਦੀ। ਸੋ ਮਨਮੁੱਖ ਨੂੰ ਅਵਗਣਿਆਰੇ ਕਹਿ ਕੇ ਮਹਾਰਾਜ ਇਉਂ ਸੰਬੋਧਿਤ ਕਰਦੇ ਨੇ, ਦੇਖ ਹੁਕਮ ਦੇ ਵਿੱਚ ਚੱਲ, ਗੁਣਾਂ ਦੇ ਸਹਿਤ ਹੋ, ਸਤ ਸੰਤੋਖ ਦਇਆ ਧਰਮ ਗੁਣ ਸਿੱਖ, ਫਿਰ ਖਸਮ ਦੇ ਘਰ ਵਸੇਬਾ ਹੈ, ਚੋਰੀ ਯਾਰੀ ਠੱਗੀ ਝੂਠ ਕੁਫਰ ਫਰੇਬ ਗਾਫਲਤਾ ਇਹ ਔਗਣਾਂ ਨੂੰ ਛੱਡ ਦੇ, ਵਿਕਾਰਾਂ ਨੂੰ ਛੱਡ ਦੇ, ਨਹੀਂ ਤੇ ਮਹਾਰਾਜ ਕਹਿੰਦੇ ਛੁੱਟੜ ਦੀ ਨਿਆਈ 84 ਦੇ ਗੇੜ ਵਿੱਚ ਫਿਰਨਾ ਪਵੇਗਾ।
ਨਾਨਕ ਗੁਰਮੁਖ ਬਖਸ਼ਿਆ ਸੇ ਸਤਿਗੁਰ ਮੇਲ ਮਿਲਾਓ।
ਔਰ ਯਾਦ ਰੱਖਿਓ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਨੇ ਉਹਨਾਂ ਦਾ ਨਾਉ ਵਡਿਆਈ ਦੇ ਸਹਿਤ ਹੁੰਦਾ ਹੈ, ਔਰ ਜਿਹੜੀ ਸੁਹਾਗਵੰਤੀ ਔਰਤ ਹੈ ਉਹਦੀ ਸੋਭਾ ਹੁੰਦੀ ਹੈ ਗਲੀ ਮੁਹੱਲੇ ਵਿੱਚ, ਜਿਹੜੀ ਵਿਭਚਾਰਨ ਹੈ ਵੇਸਵਾ ਹੈ ਉਹਦੇ ਲਈ ਬਦਨਾਉ, ਇਹ ਫਾਰਸੀ ਦਾ ਲਫ਼ਜ਼ ਹੈ, ਜਿਸ ਦਾ ਨਾਮ ਪ੍ਰਸਿੱਧ ਤੇ ਹੈ ਪਰ ਬੁਰੇ ਕਰਮਾਂ ਕਰਕੇ। ਮਹਾਰਾਜ ਕਹਿੰਦੇ ਨੇ ਜਿਹੜੇ ਦੂਰ ਨੇ ਗੁਰੂ ਦੀ ਮਰਿਆਦਾ ਤੋਂ ਉਹ ਬਦਨਾਮ ਨੇ, ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ, ਉਹ ਬਦਨਾਉ ਖੱਟਦੇ ਨੇ, ਉਹਨਾਂ ਦੇ ਨਾਮ ਜਿਹੜੇ ਨੇ ਅਗਰ ਗਲੀ ਮੁਹੱਲੇ ਵਿੱਚ ਲਏ ਵੀ ਜਾਣ ਤੇ ਲੋਕ ਲਾਹਨਤਾਂ ਹੀ ਪਾਉਣਗੇ। ਜਿਹੜੇ ਗੁਰਮਤੀਏ ਨੇ, ਗੁਰੂ ਦੀ ਮਤ ਦੇ ਸਹਿਤ ਨੇ, ਪ੍ਰਸਿੱਧ ਉਹ ਵੀ ਨੇ ਪਰ ਉਹਨਾਂ ਦੀ ਲੋਕ ਕੀਰਤੀ ਕਰਦੇ ਹਨ। ਛੁੱਟਣ ਦਾ ਤਰੀਕਾ ਵਿਕਾਰਾਂ ਤੋਂ 84 ਦੇ ਗੇੜ ਤੋਂ ਇਹੀ ਹੈ, ਨਾਨਕ ਗੁਰਮੁਖ ਬਖਸ਼ਿਆ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰਮੁਖ ਗੁਰੂ ਵੱਲ ਮੁਖ ਕਰਨ ਵਾਲੇ ਨੂੰ ਗੁਰਮੁਖ ਕਿਹਾ ਹੈ, ਮਨ ਵੱਲ ਮਨ ਦੇ ਪਿੱਛੇ ਚੱਲਣ ਵਾਲੇ ਨੂੰ ਮਨਮੁਖ ਕਿਹਾ ਹੈ, ਜਿਹੜਾ ਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਹੈ ਬਖਸ਼ਿਆ ਹੈ, ਉਹ ਬਖਸ਼ੀਸ਼ ਹਾਸਲ ਕਰਦਾ ਹੈ। ਬਖਸ਼ ਲਫ਼ਜ਼ ਫਾਰਸੀ ਦਾ ਹੈ, ਆਪਾਂ ਬੜਾ ਪੰਜਾਬੀ ਵਿੱਚ ਵਰਤਦੇ ਹਾਂ, ਪਰਸ਼ੀਅਨ ਦਾ ਹੈ। ਬਖਸ਼ ਦਾ ਮਤਲਬ ਹੁੰਦਾ ਭਾਗ ਹਿੱਸਾ, ਬਖਸ਼ ਦਾ ਦੂਸਰਾ ਭਾਵ ਹੁੰਦਾ ਹੈ ਬਖਸ਼ੀਦਨ, ਝੋਲੀਆਂ ਭਰਨ ਵਾਲਾ, ਦਾਤਾਂ ਬਖਸ਼ਣ ਵਾਲਾ। ਕਹਿੰਦੇ ਜਿਹੜੇ ਗੁਰੂ ਵੱਲ ਮੁੱਖ ਕਰਦੇ ਨੇ ਉਹਨਾਂ ਤੇ ਗੁਰੂ ਬਖਸ਼ੀਸ਼ ਕਰਦਾ ਹੈ, ਉਹਨਾਂ ਦੀਆਂ ਝੋਲੀਆਂ ਗੁਰੂ ਪਾਤਸ਼ਾਹ ਭਰ ਦਿੰਦੇ ਨੇ। ਗੁਰੂ ਦੀ ਮਤ ਦੇ ਸਹਿਤ ਚੱਲਣ ਵਾਲਾ ਜਿਹੜਾ ਹੈ, ਸਤਿਗੁਰ ਮੇਲ ਮਿਲਾਓ, ਗੁਰੂ ਉਹਦੇ ਤੇ ਬਖਸ਼ਿਸ਼ ਕਰਕੇ ਦਇਆ ਕਰਕੇ ਅਕਾਲ ਪੁਰਖ ਵਿੱਚ ਮੇਲ ਦਿੰਦਾ ਹੈ, ਉਹਦਾ ਜੰਮਣ ਮਰਨ ਜਿਹੜਾ ਹੈ 84 ਦਾ ਗੇੜ ਕੱਟਿਆ ਜਾਂਦਾ ਹੈ, ਹੋਰ ਕੋਈ ਠਾਉ ਨਹੀਂ ਹੈ। ਬਾਣੀ ਦਾ ਫੁਰਮਾਨ ਹੈ, ਚਰਨ ਕਮਲ ਕਾ ਆਸਰਾ ਦੂਜਾ ਨਾਹੀਂ ਥਾਉ, ਗੁਰੂ ਪਰਮੇਸ਼ਰ ਦੇ ਚਰਨਾਂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ, ਉਹੀ ਆਸਰਾ ਹੈ। ਅਗਰ ਇਹ ਇਨਸਾਨ ਚਾਹੁੰਦਾ ਹੈ ਦੁੱਖਾਂ ਤੋਂ ਨਿਜ਼ਾਤ ਮਿਲੇ, ਤੇਰੇ ਜੀਵਨ ਚ ਰੋਗ ਨਾ ਰਹਿਣ, ਸੋਗ ਮਿਟ ਜਾਣ, ਗੁਰੂ ਦੇ ਹੁਕਮ ਵਿੱਚ ਆ, ਗੁਰਮੁਖ ਬਣ, ਬਖਸ਼ਿਸ਼ ਕਰੇਗਾ, ਨਦਰ ਸਵੱਲੀ ਤੇਰੇ ਉੱਪਰ ਟਿਕਾ ਦੇਵੇਗਾ, ਤੇ ਮਹਾਰਾਜ ਕਹਿੰਦੇ ਨੇ ਫਿਰ ਤੇਰਾ ਜਿਹੜਾ ਮੇਲ ਹੈ ਆਪਣੇ ਨਾਲ ਮਿਲਾ ਲਵੇਗਾ, ਅਕਾਲ ਪੁਰਖ ਵਿੱਚ ਤੈਨੂੰ ਉਪੇਤਾ ਮਿਲ ਜਾਵੇਗੀ। ਇਹੀ ਭਾਵ ਹੈ ਮਹਾਰਾਜ ਦਾ, ਗੁਰੂ ਵੱਲ ਪਿੱਠ ਕਰੋਗੇ ਤੇ ਜਿਹੜਾ ਗੁਰੂ ਹੈ ਉਹ ਆਪਣਾ ਹਸਤ ਕਮਲ ਸਿਰ ਤੋਂ ਚੁੱਕ ਲਵੇਗਾ, ਫਿਰ ਰੋਗ ਸੋਗ ਭੋਗਣੇ ਪੈਂਦੇ ਨੇ, ਤੇ ਜੇ ਗੁਰੂ ਦੇ ਹੁਕਮ ਵਿੱਚ ਚੱਲੋਗੇ ਤੇ ਬਖਸ਼ ਕੇ ਮਿਲਾ ਲਵੇਗਾ, ਚਰਨਾਂ ਵਿੱਚ ਅਭੇਦਤਾ ਉਹ ਬਖਸ਼ ਦਿੰਦਾ ਹੈ।
ਪੌੜੀ ਜੋ ਸੇਵਹਿ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਜਿਹੜੇ ਸੱਤ ਮਰਾਰ ਨੂੰ, ਸੱਤ ਦਾ ਮਤਲਬ ਹੈ ਜਿਹੜਾ ਸਦੀਵੀ ਹੈ, ਆਪਾਂ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗੇ, ਜਿਹੜਾ ਸਦੀਵੀ ਹੈ ਦੁਨੀਆਂ ਤੇ ਰਹਿਣ ਵਾਲਾ ਹੈ। ਸੇਵਾ ਦਾ ਭਾਵ ਹੈ ਸੇਵਾ ਕਰਨੀ, ਸੇਵਾ ਦੇ ਦੋ ਅਰਥ ਨੇ। ਸੇਵਾ ਦਾ ਜਿਹੜਾ ਪਹਿਲਾ ਪੱਖ ਹੈ ਨਾ, ਉਹਦੇ ਅਰਥ ਤੁਸੀਂ ਸਮਝਦੇ ਹੋ ਖਿਦਮਤ ਕਰਨੀ, ਜਿੱਦਾਂ ਤੁਸੀਂ ਗੁਰੂ ਘਰ ਆ ਕੇ ਝਾੜੂ ਦੀ ਸੇਵਾ ਕਰਦੇ ਹੋ, ਪਹਿਲ ਕਰਦੇ ਹੋ, ਪੋਚਾ ਲਾਉਂਦੇ ਹੋ, ਭਾਂਡੇ ਮਾਂਜਦੇ ਹੋ, ਗੁਰੂ ਸਾਹਿਬ ਦੀ ਪਾਕ ਹਜ਼ੂਰੀ ਦੇ ਵਿੱਚ ਕੋਈ ਵੀ ਸੇਵਾ ਕਰਦੇ ਹੋ, ਲੰਗਰ ਦੇ ਵਿੱਚ ਕੋਈ ਸੇਵਾ ਕਰਦੇ ਹੋ, ਖਿਦਮਤ ਕਰਨੀ, ਪਹਿਲ ਕਰਨੀ, ਸੇਵਾ ਦਾ ਪਹਿਲਾ ਅਰਥ ਹੁੰਦਾ ਇਹ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਗੁਰੂ ਦੀ ਸੇਵਾ ਦੱਸੀ ਹੋਈ ਔਖੀ ਵੀ ਹੁੰਦੀ ਹੈ। ਬਾਬਾ ਲਹਿਣਾ ਜੀ ਨੇ ਸੇਵਾ ਕੀਤੀ, ਗੁਰੂ ਅੰਗਦ ਬਣ ਗਏ। ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ ਹੈ, ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਹੈ, ਹੈ ਗਾਖੜੀ, ਸੌਖਾ ਨਹੀਂ ਹੈ। ਕਹਿੰਦੇ ਦੇਖ ਗੁਰੂ ਦੇ ਦਰ ਦਾ ਮੁਰਦਾ ਬਣ ਜਾ, ਮੁਰਦਾ ਜਿਵੇਂ ਕੋਈ ਮਨਮਤ ਨਹੀਂ ਕਰ ਸਕਦਾ, ਉਹਦੇ ਵਿੱਚ ਸੱਤਾ ਹੀ ਕੋਈ ਨਹੀਂ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਗੁਰੂ ਨਹੀਂ ਰੀਝਦਾ, ਉਹਦੇ ਦਰ ਦੇ ਮੁਰਦੇ ਹੋਣਾ ਪੈਂਦਾ, ਜੋ ਵੀ ਗੁਰੂ ਹੁਕਮ ਕਰੇ ਉਹਦੇ ਅਨੁਕੂਲ ਚੱਲਣਾ ਪੈਂਦਾ ਹੈ। ਵੇਖੋ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਕਿੰਨੀ ਦੂਰ ਹੈ, ਤੇ ਬਾਬਾ ਲਹਿਣਾ ਜੀ, ਬਾਬਾ ਗੁਰੂ ਅਮਰਦਾਸ ਜੀ, ਚਾਹੇ ਉਹ ਕਰਤਾਰਪੁਰ ਦੀ ਰੂਹੇ ਜ਼ਮੀਨ ਹੈ, ਖਡੂਰ ਸਾਹਿਬ ਦੀ ਰੂਹੇ ਜ਼ਮੀਨ ਹੈ, ਖੇਤਾਂ ਦੇ ਵਿੱਚ ਵੜਿਆ ਬਾਬਾ ਲਹਿਣਾ ਤੱਕੋ ਤੇ ਨਦੀਮ ਪੁੱਟਦਾ ਹੈ, ਚੰਗੇ ਘਰੋਂ ਹੈ, ਕੱਪੜੇ ਗਾਰੇ ਨਾਲ ਲੱਥ ਪੱਥ ਨੇ, ਬਸ ਗੁਰੂ ਦਾ ਹੁਕਮ ਹੈ ਵਜਾ ਦੇਣਾ ਹੈ। ਗੜਵਾ ਡਿੱਗਿਆ ਮਹਾਰਾਜ ਦਾ ਛੱਪੜੀ ਦੇ ਵਿੱਚ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕੱਢੋ, ਸਾਰੇ ਸੋਚੀ ਪੈ ਗਏ ਵੀ ਬਸਤਰ ਲਿਬੜ ਜਾਣਗੇ। ਕੋਈ ਕਹਿੰਦਾ ਹੈ ਬਾਬਾ ਜੀ ਜੇ ਗੜਵਾ ਕਢਾਉਣਾ ਹੀ ਸੀ ਚਿੱਕੜ ਚੋਂ ਤੇ ਸੁਟਵਾਇਆ ਕਿਉਂ ਹੈ, ਤੇ ਬਾਬਾ ਲਹਿਣਾ ਛਾਲ ਮਾਰ ਕੇ ਛੱਪੜੀ ਦੇ ਵਿੱਚ ਵੜ ਗਏ। ਚੰਗਾ ਸੁੰਦਰ ਲਿਬਾਸ ਸੀ ਕਿਉਂਕਿ ਚੰਗੇ ਘਰੋਂ ਸਨ, ਰਹਿਣ ਸਹਿਣ ਚੰਗਾ ਸੀ। ਉਹ ਸਾਰਿਆਂ ਆਖਾ ਬਾਬਾ ਲਹਿਣਿਆ ਕੀ ਮਿਲਿਆ ਤੈਨੂੰ, ਚਿੱਕੜ ਵਿੱਚ ਚਿੱਕੜ ਹੋ ਗਿਆ ਹੈ। ਤੇ ਜਵਾਬ ਅੱਗੋਂ ਇਹ ਦਿੱਤਾ ਸੀ, ਗੁਰੂ ਨਾਨਕ ਦੀ ਖੁਸ਼ੀ ਮਿਲੀ ਹੈ। ਸਿੱਖ ਦਾ ਸਿਧਾਂਤ ਹੈ ਹੁਕਮ ਵਜਾਉਣਾ, ਸਿੱਖ ਦਾ ਸਿਧਾਂਤ ਹੈ ਹੁਕਮ ਵਿੱਚ ਚੱਲਣਾ। ਜਿਹੜੇ ਕਹਿੰਦੇ ਸੀ ਕੱਪੜੇ ਲਿਬੜ ਜਾਣਗੇ ਉਹਨਾਂ ਨੂੰ ਗੁਰੂ ਨਾਨਕ ਨੇ ਅੰਗ ਨਹੀਂ ਬਣਾਇਆ, ਜਿਹਨੇ ਗੜਵਾ ਚਿੱਕੜ ਚੋਂ ਕੱਢਿਆ ਹੈ ਉਹਨੂੰ ਅੰਗ ਬਣਾ ਕੇ ਇਸ ਰੂਹੇ ਜ਼ਮੀਨ ਤੇ ਸਭ ਤੋਂ ਵੱਡੇ ਤਖ਼ਤ, ਅਜ਼ਮਤੀ ਤਖ਼ਤ ਗੁਰੂ ਨਾਨਕ ਦੇ ਤਖ਼ਤ ਦਾ ਦੂਜਾ ਵਾਲੀ ਥਾਪ ਦਿੱਤਾ, ਤੇ ਬਾਣੀ ਵਿੱਚ ਐਸੇ ਅਲਫਾਜ਼ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਗੁਰੂ ਅਮਰਦਾਸ ਨੇ 12-13 ਵਰੇ ਵੇਖੋ ਗਾਗਰ ਟੋਈ ਹੈ, ਇਤਿਹਾਸਕਾਰਾਂ ਦੀ ਵੱਖੋ ਵੱਖ ਰਾਏ ਹੈ। ਖੈਰ ਜਿਤਨਾ ਵੀ ਸਮਾਂ ਹੈ ਕੋਈ ਸੁਖਾਲੀ ਸੇਵਾ ਨਹੀਂ, ਬਿਰਧ ਅਵਸਥਾ 80 ਵਰਿਆਂ ਤੋਂ ਉੱਤੇ ਦੀ ਉਮਰ, ਤੇ ਕਿੱਥੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਬਿਆਸ ਦਰਿਆ ਚੋਂ ਗਾਗਰ ਜਲਦੀ ਭਰ ਕੇ ਲੈ ਕੇ ਆਉਂਦੇ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ ਇਸ਼ਨਾਨ ਕਰਵਾਉਂਦੇ ਨੇ, ਤੇ ਇੱਕ ਦਿਨ ਜਿਸ ਨੂੰ ਅਮਰੂ ਨਿਥਾਵਾਂ ਕਹਿੰਦੇ ਸਨ ਲੋਕ, ਉਸ ਨੂੰ ਗੁਰੂ ਅਮਰਦਾਸ ਬਣਾ ਕੇ ਗੁਰੂ ਨਾਨਕ ਦਾ ਤੀਸਰਾ ਵਾਰਸ ਥਾਪ ਦਿੱਤਾ ਗਿਆ। ਸੇਵਾ ਹੈ ਤੇ ਗਾਖੜੀ, ਪਰ ਇਹਦਾ ਫਲ ਬੜਾ ਹੈ, ਸੇਵਾ ਕਰਨ ਵਾਲੇ ਨੂੰ ਫਲ ਬੜਾ ਮਿਲਦਾ ਹੈ। ਸੋ ਪਹਿਲਾ ਪੱਖ ਹੈ ਖਿਦਮਤ ਕਰਨੀ, ਪਹਿਲ ਕਰਨੀ, ਪਾਨੀ ਪੱਖਾ ਕਰੋ ਤਜ ਅਭਿਮਾਨ, ਜਾਤ ਦਾ ਹੰਕਾਰ ਮਾਇਆ ਦਾ ਹੰਕਾਰ ਛੱਡ ਕੇ ਪਾਣੀ ਦੀ ਸੇਵਾ ਮਿਲਦੀ ਤੇ ਉਹ ਕਰ ਲੈ, ਪੱਖਾ ਝੱਲਣ ਦੀ ਸੇਵਾ ਮਿਲਦੀ ਤੇ ਉਹ ਕਰ ਲੈ। ਦੀਨ ਦੁਨੀਆਂ ਦੇ ਮਾਲਕ ਦੀ ਅਗੰਮੀ ਜੋਤ ਹਰ ਜ਼ਰੇ ਵਿੱਚ ਹੈ, ਅਕਾਲ ਪੁਰਖ ਦੀ ਜੋਤ ਹਰ ਜ਼ਰੇ ਦੇ ਵਿੱਚ ਹੈ। ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਲਫ਼ਜ਼ ਵਰਤਿਆ ਹੈ, ਕਹਿੰਦੇ ਹਰ ਦੀ ਸੇਵਾ ਕਰੋ, ਅਕਾਲ ਪੁਰਖ ਦੀ ਸੇਵਾ ਕਰੋ, ਜਿਹੜਾ ਵੀ ਉਸ ਦੀ ਸੇਵਾ ਕਰੇਗਾ ਉਸ ਦਾ ਜੀਵਨ ਸਫਲਾ ਹੋ ਜਾਵੇਗਾ। ਹੁਣ ਤੁਸੀਂ ਆਖੋਗੇ ਉਹ ਤੇ ਨਿਰਗੁਣ ਸਰੂਪ ਹੈ, ਵੇਖੋ ਸਰਗੁਣ ਦੇ ਤੌਰ ਤੇ ਗੁਰੂ ਪਰਮੇਸ਼ਰ ਹੈ, ਗੁਰੂ ਦੇ ਦਰ ਤੇ ਸੇਵਾ ਕਰੋ, ਨਿਰਗੁਣ ਤੌਰ ਤੇ ਉਹ ਮਨੁੱਖਤਾ ਵਿੱਚ ਸਮਾਇਆ ਹੈ। ਸੋ ਕਿਸੇ ਵੀ ਗਰੀਬ ਲੋੜਵੰਦ ਨੂੰ ਵਸਤਰਾਂ ਦੀ ਲੋੜ ਹੈ, ਵਸਤਰ ਲੈ ਦਿਓ, ਕਿਸੇ ਦੇ ਤਨ ਨੂੰ ਕੱਢਣ ਲਈ ਕੱਪੜੇ ਲੈ ਦਿਓ, ਕਿਸੇ ਦੀਆਂ ਆਂਦਰਾਂ ਭੁੱਖੀਆਂ ਨੇ ਤਪਸ਼ ਮਿਟਾਉਣ ਦੇ ਲਈ ਪ੍ਰਸ਼ਾਦਾ ਛਕਾ ਦਿਓ, ਭੋਜਨ ਛਕਾ ਦਿਓ। ਮੁਰਾਰੀ ਤੇ ਹਰ ਜ਼ਰੇ ਵਿੱਚ ਵਸਿਆ ਹੈ, ਇੱਥੇ ਲਫ਼ਜ਼ ਹੈ ਮੁਰਾਰ। ਮੁਰਦਾ ਮਤਲਬ ਹੁੰਦਾ ਘੇਰਨਾ, ਜਿਹੜਾ ਬ੍ਰਹਿਮੰਡ ਨੂੰ ਘੇਰ ਕੇ ਬੈਠਾ ਹੈ, ਭਾਵ ਕਿ ਅਕਾਲ ਪੁਰਖ। ਜੇ ਹਿੰਦੂ ਵੀਰਾਂ ਕੋਲੋਂ ਪੁੱਛੋ ਤੇ ਮੁਰਾਰੀ ਦਾ ਮਤਲਬ ਹੈ ਮੁਰਦੈਂਤ ਨੂੰ ਮਾਰਨ ਵਾਲਾ ਸ੍ਰੀ ਕ੍ਰਿਸ਼ਨ। ਸਿੱਖ ਜਗਤ ਵਿੱਚ ਮੁਰਾਰੀ ਲਫ਼ਜ਼ ਹੈ ਜੋ ਬਦੀਆਂ ਨੂੰ, ਵਿਕਾਰਾਂ ਨੂੰ ਮਾਰਨ ਵਾਲਾ, ਹਰ ਜ਼ਰੇ ਵਿੱਚ ਮੌਜੂਦ ਅਕਾਲ ਪੁਰਖ ਹੈ, ਜੋ ਹਰ ਜ਼ਰੇ ਵਿੱਚ ਸਮਾਇਆ ਹੋਇਆ ਅਕਾਲ ਪੁਰਖ ਹੈ। ਕਹਿੰਦੇ ਜੋ ਸੇਵਾ ਹੈ ਸਤ ਮੁਰਾਰ, ਜਿਹੜੇ ਸੱਚ ਸਰੂਪ ਮੁਰਾਰੀ ਦੀ ਸੇਵਾ ਕਰਦੇ ਨੇ, ਸੇ ਭਵਜਲ ਤਰ ਗਿਆ, ਉਹ ਭਵਜਲ ਤੋਂ ਪਾਰ ਹੋ ਜਾਂਦੇ ਨੇ, ਉਹਨਾਂ ਨੂੰ ਨਿਜ਼ਾਤ ਮਿਲ ਜਾਂਦੀ ਹੈ। ਜਿਹੜੇ ਗੁਰੂ ਦੀ ਖਿਦਮਤ ਕਰਨ, ਉਹਦੀ ਲੋਕਾਈ ਦੀ ਸੇਵਾ ਕਰਨ, ਹਰ ਜ਼ਰੇ ਵਿੱਚ ਸਮਾਏ ਹੋਏ ਪਰਮਾਤਮਾ ਨੂੰ ਵੇਖ ਕੇ ਗਰੀਬ ਗੁਰਬੇ ਦੀ ਸੇਵਾ ਕਰਨ, ਖਿਦਮਤ ਕਰਨ, ਉਹ ਤਰ ਜਾਂਦਾ ਹੈ। ਪਹਿਲਾਂ ਤੇ ਸੇਵੇ ਦਾ ਮਤਲਬ ਹੈ ਇਹ, ਖਿਦਮਤ ਕਰਨੀ, ਟਹਿਲ ਕਰਨੀ। ਹੁਣ ਦੂਸਰਾ ਪੱਖ ਹੁੰਦਾ ਹੈ ਸੇਵਾ ਦਾ, ਭਾਵ ਉਪਾਸ਼ਨਾ ਕਰਨੀ, ਬੰਦਗੀ ਕਰਨੀ, ਅਕਾਲ ਪੁਰਖ ਦੀ ਭਗਤੀ ਕਰਨੀ। ਜਿਵੇਂ ਬਾਣੀ ਚ ਆਉਂਦਾ ਨਾ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਗੁਰੂ ਦੀ ਸੇਵਾ ਕੀ ਹੈ? ਕਹਿੰਦੇ ਭਗਤੀ ਕਰਨੀ। ਸੋ ਇੱਥੇ ਦੋ ਪੱਖ ਹੈ, ਕਦੇ ਇਹ ਨਾ ਸਮਝਿਓ ਵੀ ਸੇਵਾ ਦਾ ਪੱਖ ਕੱਲਾ ਭਗਤੀ ਹੈ ਜਾਂ ਕੱਲਾ ਟਹਿਲ ਕਰਨੀ ਹੈ, ਇੱਥੇ ਦੋਵੇਂ ਹੀ ਪੱਖ ਨੇ। ਔਰ ਅਜੋਕੇ ਸਮੇਂ ਦੇ ਵਿੱਚ ਤੁਸੀਂ ਧਿਆਨ ਮਾਰੋ, ਸਿੱਖ ਜਗਤ ਸਮੁੱਚੀ ਲੋਕਾਈ ਦੀ ਸੇਵਾ, ਕਿਸੇ ਵੀ ਧਰਮ ਉੱਤੇ, ਕਿਸੇ ਵੀ ਦੇਸ਼ ਉੱਤੇ, ਕਿਸੇ ਵੀ ਭੇਸ ਉੱਤੇ ਕੋਈ ਰੱਬੀ ਆਫਤ ਪੈ ਜਾਵੇ, ਰੋਗ ਸੋਗ ਆ ਕੇ ਲੱਗ ਜਾਣ, ਕੋਈ ਭੁਚਾਲ ਆ ਜਾਵੇ, ਕਿਸੇ ਇਲਾਕੇ ਵਿੱਚ ਦੰਗੇ ਹੋ ਜਾਣ, ਜਿਵੇਂ ਅੱਜ ਕੱਲ੍ਹ COVID-19 ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੋਈ ਹੈ, ਗੁਰੂ ਪਾਤਸ਼ਾਹ ਦੇ ਸਿੱਖ ਹਰ ਜ਼ਰੇ ਵਿੱਚ ਮੁਰਾਰੀ ਨੂੰ, ਅਕਾਲ ਪੁਰਖ ਨੂੰ ਵਸਿਆ ਵੇਖ ਕੇ ਸੇਵਾ ਲਈ ਹਾਜ਼ਰ ਹੋ ਜਾਂਦੇ ਨੇ। ਵੇਖੋ ਅੱਜ ਕੱਲ੍ਹ ਕਿੰਨਾ ਇਹ ਪ੍ਰਚਲਿਤ ਹੋ ਚੁੱਕਿਆ ਹੈ ਦੁਨੀਆਂ ਦੇ ਵਿੱਚ। ਸਮੁੱਚੀ ਕਾਇਨਾਤ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦੀ ਹੈ, ਰੋਗ ਸੋਗ ਉਹਦੇ ਹੁਕਮ ਵਿੱਚ ਨੇ, ਕਦੋਂ ਪੈਦਾ ਕਰੇਗਾ, ਕਦੋਂ ਖਾਤਮਾ ਕਰੇਗਾ, ਇਹ ਉਹ ਜਾਣਦਾ ਹੈ। ਪਰ ਸਿੱਖੀ ਦਾ ਜਿਹੜਾ ਸਿਧਾਂਤ ਹੈ, ਸਿੱਖ ਸਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਰਹਿੰਦਾ ਹੈ, ਸਿੱਖ ਸਦਾ ਲੋਕਾਈ ਦੇ ਵਿੱਚ ਮੁਰਾਰੀ ਨੂੰ ਵਸਿਆ ਵੇਖ ਕੇ ਖਿਦਮਤ ਵਿੱਚ, ਸੇਵਾ ਵਿੱਚ, ਟਹਿਲ ਵਿੱਚ ਲੱਗਾ ਰਹਿੰਦਾ ਹੈ। ਅੱਜ ਦੇਖੋ ਮੰਦਰ ਮਸਜਿਦਾਂ ਨੂੰ ਤਾਲੇ ਲੱਗੇ ਹੋਏ ਨੇ, ਇੱਥੋਂ ਤੱਕ ਕਈ ਇੱਦਾਂ ਦੇ ਸ਼ਹਿਰ ਨਿਊਯਾਰਕ ਆਦਿਕ, ਜਿਹੜੇ ਕਹਿੰਦੇ ਸੀ ਵੀ ਉੱਥੇ ਰਾਤ ਨੂੰ ਵੀ ਕੋਈ ਸੌਂਦਾ ਨਹੀਂ, ਅੱਜ ਇਉਂ ਲੱਗਦਾ ਹੈ ਜਿਵੇਂ ਬੀਆਬਾਨ ਉੱਜੜ ਚੁੱਕੇ ਹੋਣ। ਸਾਰੀ ਦੁਨੀਆਂ ਨੂੰ ਤਾਲੇ ਲੱਗ ਚੁੱਕੇ ਨੇ, ਤੇ ਬਾਬੇ ਜੇਠੇ ਦੇ ਘਰ ਨੂੰ, ਗੁਰੂ ਰਾਮਦਾਸ ਦੇ ਦਰ ਨੂੰ ਤਾਲਾ ਨਹੀਂ ਲੱਗਾ। ਇੱਥੇ ਤਨ ਦੀ ਖੁਰਾਕ ਲੰਗਰ ਵੀ ਵਰਤ ਰਿਹਾ ਹੈ, ਮਨ ਦੀ ਖੁਰਾਕ ਕੀਰਤੀ ਵੀ ਗਾਈ ਜਾ ਰਹੀ ਹੈ। ਇੱਥੋਂ ਤੱਕ ਤੇ ਇਹ ਠੀਕ ਹੈ ਵੀ ਜਿਤਨੇ ਵੀ ਗੁਰਧਾਮ ਨੇ, ਸੇਵਾ ਚੱਲ ਰਹੀ ਹੈ, ਲੰਗਰ ਚੱਲ ਰਹੇ ਨੇ, ਮਨ ਅਤੇ ਤਨ ਦੀ ਖੁਰਾਕ ਮਿਲ ਰਹੀ ਹੈ। ਜਿਹੜਾ ਇੱਥੇ ਪਹੁੰਚਦਾ ਹੈ ਤਨ ਅਤੇ ਮਨ ਦੀ ਖੁਰਾਕ ਲੈਂਦਾ ਹੈ। ਹੁਣ ਲਾਕਡਾਊਨ ਕਰਕੇ ਅਗਰ ਕੋਈ ਨਹੀਂ ਵੀ ਪਹੁੰਚ ਪਾਉਂਦਾ, ਤੇ ਗੁਰਧਾਮਾਂ ਤੋਂ ਸਿੱਖ ਜਗਤ ਲੰਗਰ ਤਿਆਰ ਕਰ ਕਰਕੇ ਲੋੜਵੰਦਾਂ ਤੇ ਘਰਾਂ ਤਾਈਂ ਪਹੁੰਚਾ ਰਹੇ ਨੇ। ਇੱਕ ਗੱਲ ਦਾ ਖਿਆਲ ਰੱਖਿਓ, ਇੱਕ ਪੰਕਤੀ ਆਉਂਦੀ ਹੈ ਬਾਣੀ ਵਿੱਚ, ਕਹਿੰਦੇ ਆਪ ਮੁਕਤ ਸੰਗੀ ਤਰੈ ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਜਿਹੜਾ ਸੇਵਾ ਕਰਦਾ ਹੈ ਆਪ ਤੇ ਤਰੇਗਾ ਹੀ, ਆਪ ਤੇ ਉਹ ਨਿਜ਼ਾਤ ਪਾਵੇਗਾ ਹੀ, ਆਏ ਮਾਈ ਸੈਲਫ ਵਿਲ ਬੀ ਲਿਬਰੇਟਿਡ, ਉਹ ਆਪ ਤੇ ਮੁਕਤ ਹੋਵੇਗਾ ਹੀ ਸੰਗੀ ਤਰੈ। ਹੁਣ ਕਈ ਕਹਿ ਦਿੰਦੇ ਲੈ ਸਿੱਖਾਂ ਦੀ ਬੜੀ ਆਦਤ ਹੈ ਜੀ, ਫੋਟੋਆਂ ਖਿੱਚ ਖਿੱਚ ਪਾਈ ਜਾਂਦੇ, ਵੀਡੀਓ ਬਣਾ ਬਣਾ ਪਾਈ ਜਾਂਦੇ ਸੇਵਾ ਕਰਦਿਆਂ ਦੀਆਂ। ਸਿੱਖੋ ਤੁਸੀਂ ਜੇ 2% ਜੇ ਤੇ ਜੇ ਇਸ ਕੀਤੀ ਹੋਈ ਖਿਦਮਤ ਟਹਿਲ ਨੂੰ ਦੁਨੀਆਂ ਵਿੱਚ ਕੋਈ ਜਾਣਦਾ ਹੈ, ਤੇ ਇਹ ਅਜੋਕੇ ਮੀਡੀਏ ਵਿੱਚ ਹੀ ਪ੍ਰਚਲਿਤ ਹੋਇਆ ਹੈ ਵੀ ਸਿੱਖ ਕਿਤਨੇ ਦਰਿਆ ਦਿਲ ਨੇ, ਸਿੱਖ ਸਰਬੱਤ ਦਾ ਭਲਾ ਮੰਗਦੇ ਨੇ, ਹਰ ਭੁੱਖੇ ਦੇ ਤਨ ਦੀ ਤਪਸ਼ ਮਿਟਾਉਣ ਲਈ ਲੰਗਰ ਦਾ ਪ੍ਰਬੰਧ ਕਰਦੇ ਨੇ, ਆਪ ਭੁੱਖੇ ਰਹਿ ਕੇ ਵੀ ਗਵਾਂਢੀਆਂ ਨੂੰ ਭੁੱਖੇ ਨਹੀਂ ਸੌਣ ਦਿੰਦੇ, ਆਪ ਚਾਹੇ ਚੰਗੇ ਵਸਤਰ ਨਾ ਹੋਣ ਤਨ ਤੇ ਦਸਵੰਧ ਕੱਢਦੇ ਨੇ ਔਰ ਨੰਗੇ ਦੇ ਤਨ ਨੂੰ ਕੱਜਦੇ ਨੇ। ਯਾਦ ਰੱਖਿਓ ਜਿਹੜਾ ਲਫ਼ਜ਼ ਆਉਂਦਾ ਸੰਗੀ ਤਰ ਹੈ, ਇਹ ਚ ਕੋਈ ਬੁਰਾਈ ਨਹੀਂ, ਠੀਕ ਹੈ ਤੂੰ ਸੇਵਾ ਕਰਕੇ ਕਿਸੇ ਨੇ ਫੋਟੋ ਖਿੱਚ ਲਈ, ਮੀਡੀਏ ਵਿੱਚ ਆ ਗਈ, ਕੀ ਬੁਰਾਈ ਹੈ ਦੱਸੋ? ਇਹਦੇ ਨਾਲ ਪ੍ਰੇਰਣਾ ਹੋਰਾਂ ਨੂੰ ਵੀ ਮਿਲਦੀ ਹੈ, ਸਿੱਖਾਂ ਦੀ ਸੇਵਾ ਨੂੰ, ਖਿਦਮਤ ਟਹਿਲ ਨੂੰ ਦੇਖ ਕੇ ਹੋਰਾਂ ਦੇ ਅੰਦਰ ਵੀ ਭਾਵਨਾ ਪੈਦਾ ਹੁੰਦੀ ਹੈ ਵੀ ਠੀਕ ਹੈ ਜਿਹੜੇ ਧਰਮ ਵਿੱਚ ਤੁਸੀਂ ਹੋ ਪਰਪੱਕ ਰਹੋ, ਪਰ ਮਨੁੱਖਤਾ ਵੀ ਇੱਕ ਧਰਮ ਹੈ, ਇਨਸਾਨੀਅਤ ਵੀ ਇੱਕ ਧਰਮ ਹੈ। ਜਿਵੇਂ ਸ਼ੇਖ ਸਾਦੀ ਦਾ ਬਚਨ ਹੈ, ਇਨਸਾਨ ਰਾਹ ਇਨਸਾਨੀਅਤ ਲਾਜ਼ਮਸਤ, ਊਦ ਗਰਭੂ ਨਾਦਾਰਦ ਹੈ ਸਮਸਤ। ਜਿਹੜੇ ਇਨਸਾਨ ਵਿੱਚ ਇਨਸਾਨੀਅਤ ਨਹੀਂ, ਦਇਆ ਨਹੀਂ, ਤਰਸ ਨਹੀਂ, ਕਹਿੰਦੇ ਉਹਨੂੰ ਇਨਸਾਨ ਨਾ ਕਹਿ, ਉਹ ਪਸ਼ੂ ਹੈ। ਇਹ ਸਿੱਖੀ ਇਸ ਸਿਧਾਂਤ ਤੇ ਚੱਲ ਰਹੀ ਹੈ। ਮਹਾਰਾਜ ਪਾਤਸ਼ਾਹ ਦੇ ਵੀ ਬੋਲ ਨੇ ਨਾ, ਤੌਲ ਧਰਮ ਦਇਆ ਕਾ, ਪੂਤ ਧਰਮ ਪੁੱਤਰ ਹੈ, ਦਇਆ ਮਾਂ ਹੈ, ਤੇ ਜੇ ਮਾਂ ਹੀ ਨਹੀਂ ਤੇ ਕਾਕਾ ਨਹੀਂ ਪੈਦਾ ਹੋ ਸਕਦਾ। ਲੱਖ ਤੂੰ ਚੋਲਾ ਪਾਈ ਫਿਰ, ਜੇ ਗਰੀਬ ਗੁਰਬੇ ਭੁੱਖੇ ਭਾਣੇ ਤੇ ਤੈਨੂੰ ਤਰਸ ਨਹੀਂ ਆਉਂਦਾ ਤੇ ਤੂੰ ਸਿੱਖ ਨਹੀਂ ਹੋ ਸਕਦਾ। ਸ਼ੇਖ ਸਾਦੀ ਵੀ ਕਹਿੰਦਾ ਇਨਸਾਨ ਉਹ ਜਿਹਦੇ ਚ ਦਇਆ ਹੈ, ਗੁਰਬਾਣੀ ਵੀ ਇਹੀ ਕਹਿੰਦੀ ਹੈ, ਤੇ ਦਇਆ ਚੋਂ ਹੀ ਤੇ ਇਹ ਸਮੁੰਦਰ ਵਗ ਰਹੇ ਨੇ ਲੰਗਰਾਂ ਦੇ, ਦਇਆ ਆਉਂਦੀ ਹੈ ਤੇ ਸੇਵਾ ਕਰ ਰਹੇ ਨੇ। ਔਰ ਸਿੱਖ ਇੰਨੇ ਦਰਿਆ ਦਿਲ ਨੇ, ਲੋਕਡਾਊਨ ਹੋਇਆ ਪਿਆ ਹੈ ਸਮੁੱਚੀ ਦੁਨੀਆ ਦੇ ਅੰਦਰ, ਡਾਕਟਰਸ ਕਹਿੰਦੇ ਨੇ ਸੋਸ਼ਲ ਡਿਸਟੈਂਸਿੰਗ, ਇੱਕ ਦੂਜੇ ਤੋਂ ਦੂਰ ਰਹੋ, ਪਰ ਸਿੱਖ ਦੌੜ ਦੌੜ ਕੇ ਭੁੱਖਿਆਂ ਨੂੰ ਲੰਗਰ ਛਕਾ ਰਿਹਾ ਹੈ, ਆਪਣੇ ਤਨ ਦੀ ਪਰਵਾਹ ਨਹੀਂ ਕਰਦਾ। ਅਗਰ ਕਿਸੇ ਨੇ ਵੀਡੀਓਗ੍ਰਾਫੀ ਕਰ ਲਈ ਤੇ ਮਹਾਰਾਜ ਕਹਿੰਦੇ ਨੇ ਸੰਗੀ ਤਰ੍ਹਾਂ ਤੂੰ ਸੇਵਾ ਕੀਤੀ, ਕਿਸੇ ਨੂੰ ਮਾਲੂਮ ਨਹੀਂ ਪੜਿਆ ਵੀ ਕੀਤੀ ਹੈ, ਤੇਰਾ ਸੰਗੀ ਕੋਈ ਬਣੇਗਾ ਨਹੀਂ। ਇੱਥੇ ਕਹਿੰਦੇ ਤੂੰ ਸੇਵਾ ਕਰ, ਚੰਗਾ ਕਰਮ ਲੁਕੋ ਕੇ ਨਹੀਂ ਕੀਤਾ ਜਾਂਦਾ, ਸ਼ਰੇਆਮ ਹੁੰਦਾ ਹੈ, ਮੰਦੇ ਕਰਮ ਦਾ ਭੈ ਹੁੰਦਾ ਵੀ ਕੋਈ ਵੇਖ ਨਾ ਲਵੇ। ਤੂੰ ਸੇਵਾ ਕਰ, ਤੂੰ ਤੇ ਮੁਕਤ ਹੋਵੇਂਗਾ, ਜਿਹੜੇ ਤੇਰੇ ਸੰਗੀ ਹੋਣਗੇ ਨਾ, ਆਪ ਮੁਕਤ ਸੰਗੀ ਤਰੇ ਕੁੱਲ ਕੁਟੰਬ ਉਧਾਰੇ, ਉਹਨਾਂ ਦਾ ਕੁਟੰਬ ਇਸਤਰੀ ਤੋਂ ਪੈਦਾ ਹੋਇਆ ਪਰਿਵਾਰ ਵੀ ਨਿਜ਼ਾਤ ਹਾਸਲ ਕਰੇਗਾ। ਕਿੱਦਾਂ ਦੀ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ, ਜਿਹੜੇ ਗੁਰੂ ਪਰਮੇਸ਼ਰ ਦੀ ਜੋਤ ਹਰ ਜ਼ਰੇ ਵਿੱਚ ਸਮਾਈ ਹੋਈ ਵੇਖ ਕੇ ਸੇਵਾ ਕਰਦੇ ਨੇ, ਸੰਗੀ ਵੀ ਤਰ ਜਾਂਦੇ ਨੇ। ਸੇਵਾ ਦਾ ਹੰਕਾਰ ਤਾਂ ਹੈ, ਫੋਟੋ ਕਰਵਾ ਲਈ, ਵੀਡੀਓ ਕਰਵਾ ਲਈ, ਇਹ ਦਾਵਾ ਕੀਤਾ ਵੀ ਮੈਂ ਸੇਵਾ ਕਰਦਾ ਨਹੀਂ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਅਕਾਲ ਪੁਰਖ ਦੇਣ ਵਾਲਾ ਹੈ, ਤੂੰ ਇੱਕ ਜ਼ਰੀਆ ਹੈ, ਉਹਦਾ ਸ਼ੁਕਰੀਆ ਅਦਾ ਕਰ ਵੀ ਇੱਕ ਨੂੰ ਅੱਠੀ ਪੈਰੀ ਰੋਟੀ ਨਹੀਂ ਮਿਲਦੀ ਤੇ ਤੈਨੂੰ ਇੰਨਾ ਦੇ ਦਿੱਤਾ, ਤੈਨੂੰ ਵੰਡਣ ਵਾਲਾ ਬਣਾ ਦਿੱਤਾ, ਇਹ ਉਹਦੀ ਕਿਰਪਾ ਹੈ। ਔਰ ਇਸ ਗੱਲ ਦਾ ਖਿਆਲ ਰੱਖਿਓ, ਸਿੱਖ ਜਗਤ ਇਸ ਸਿਧਾਂਤ ਤੇ ਪੂਰਾ ਚੱਲਦਾ ਹੈ, ਸੇਵਾ ਕਰਦਾ ਹੈ। ਕਈ ਕਹਿੰਦੇ ਸੀ ਜੀ ਇਹਨਾਂ ਗੁਰਦੁਆਰਿਆਂ ਚ ਗੋਲਕਾਂ ਰੱਖੀਆਂ ਨੇ, ਲੋਕ ਮਾਇਆ ਪਾਈ ਜਾਂਦੇ ਨੇ, ਇਹ ਫਿਰ ਝਗੜਦੇ ਨੇ, ਗੋਲਕਾਂ ਚ ਮਾਇਆ ਪਾਉਣੀ ਬੰਦ ਕਰ ਦਿਓ, ਇਹ ਜਿਹੜਾ ਪੁਜਾਰੀ ਹੈ ਗੋਲਕਾਂ ਖਾ ਗਿਆ। ਜਿਹੜੇ ਗੁਰਧਾਮਾਂ ਦੀ, ਸਰੋਵਰਾਂ ਦੀ, ਬੁੰਗਿਆਂ ਦੀ, ਸੰਪਰਦਾਵਾਂ ਦੀ, ਮਹਾਂਪੁਰਸ਼ਾਂ ਦੀ, ਸਿੱਖ ਜਗਤ ਦੀਆਂ ਸਿਰਮੌਰ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਮੈਨੇਜਮੈਂਟ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਸੇਵਾ ਪੰਥੀ, ਕਾਰ ਸੇਵਾ ਵਾਲੇ, ਨਿਰਮਲੇ, ਉਦਾਸੀ, ਜਿੰਨੇ ਵੀ ਗੁਰੂ ਨਾਨਕ ਰੂਪੀ ਰੁੱਖ ਨੂੰ ਲੱਗੇ ਫੁੱਲ ਨੇ, ਇਹਨਾਂ ਦੀ ਨਿੰਦਾ ਕਰਦੇ ਸਨ ਵੀ ਗੋਲਕਾਂ ਖਾ ਗਏ। ਉਹ ਥੋੜਾ ਜਿਹਾ ਹੁਣ ਇਸ ਨਦਰ ਨੂੰ ਖੋਲ ਕੇ ਵੇਖੋ ਵੀ ਉਹ ਗੋਲਕਾਂ ਵਾਲਿਆਂ ਹੀ ਲੰਗਰ ਲਾਏ ਨੇ, ਕਿੰਤੂ ਪਰੰਤੂ ਕਰਨ ਵਾਲੇ ਤੇ ਆਪਦੇ ਘਰਾਂ ਚ ਕੁੰਡੇ ਲਾ ਕੇ ਬੈਠੇ ਨੇ ਵੀ ਕਿਤੇ ਕੋਵਿਡ-19 ਨਾ ਢਾ ਲਵੇ। ਇਹ ਕਹਿੰਦੇ ਜੀ ਪੁਜਾਰੀ ਖਾ ਗਿਆ ਦੁਨੀਆ ਨੂੰ। ਇਸ ਮੂਰਖ ਬੰਦੇ ਨੂੰ ਸਮਝਾ, ਪੁਜਾਰੀ ਦੇ ਅਰਥ ਬੜੇ ਪੁਨੀਤ ਨੇ, ਬੜੇ ਪਵਿੱਤਰ ਨੇ। ਸਾਨੂੰ ਤੇ ਹੁਕਮ ਹੈ ਗੁਰੂ ਪਾਤਸ਼ਾਹ ਦਾ, ਠਾਕੁਰ ਕਾ ਸੇਵਕ ਸਦਾ। ਪੁਜਾਰੀ ਕਹਿੰਦੇ ਸਦਾ ਅਕਾਲ ਪੁਰਖ ਦਾ ਪੁਜਾਰੀ ਬਣ ਕੇ ਰਿਹਾ ਸੀ, ਮੂਰਤਾਂ ਦੇ ਪੁਜਾਰੀ ਨਹੀਂ, ਅਕਾਲ ਪੁਰਖ ਦੇ, ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਆ। ਤੇ ਜਿਹੜਾ ਗੁਰੂ ਦੀ ਪੂਜਾ ਕਰੇਗਾ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰਿ ਪੂਜ, ਕਰਾਵਾ ਉਹਦੀ ਦੁਨੀਆਂ ਵਿੱਚ ਪੂਜਾ ਹੋਵੇਗੀ। ਅੱਜ ਤਕਰੀਬਨ ਦੇਖੋ, ਠੀਕ ਹੈ ਹਰ ਸੰਸਥਾ ਵਿੱਚ ਕੋਈ ਨਾ ਕੋਈ ਕਮੀ ਹੋ ਸਕਦੀ ਹੈ, ਪਰ ਫੁੱਲ ਨੂੰ ਫੁੱਲ ਕਹੋ ਤੇ ਕੰਡੇ ਨੂੰ ਕੰਡਾ ਕਹੋ, ਸਾਡਾ ਸੁਭਾਅ ਬਣ ਗਿਆ, ਅਸੀਂ ਫੁੱਲਾਂ ਨੂੰ ਵੀ ਕੰਡੇ ਕਹਿੰਦੇ ਹਾਂ। ਹਰ ਸੰਸਥਾ ਵਿੱਚ ਕਮੀ ਹੋ ਸਕਦੀ ਹੈ, ਪਰ ਸਿੱਖੀ ਦਾ ਸਿਧਾਂਤ ਹਰ ਸੰਪਰਦਾਇ ਸੰਸਥਾ ਨਿਭਾ ਰਹੀ ਹੈ। ਉਹ ਕੀ ਹੈ? ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮਹਾਰਾਜ ਕਹਿੰਦੇ ਨੇ ਕੁਝ ਕਿਰਤ ਕਰ, ਆਪਣੇ ਲਈ ਭੋਜਨ ਦਾ ਪ੍ਰਬੰਧ ਕਰ, ਤੇ ਕਿਸੇ ਦੇ ਭੋਜਨ ਨੂੰ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਥੋੜ ਵਿੱਚ ਵੇਖੇ ਤੇ ਅਗਲੇ ਦੀ ਵੀ ਥਾਲੀ ਭਰ ਦੇ। ਇਹ ਸਿਧਾਂਤ ਹੈ ਸਾਡਾ ਦਸਵੰਧ ਦਾ, ਔਰ ਇਸੇ ਸਿਧਾਂਤ ਚੋਂ ਹੀ ਅਸੀਂ ਮਾਇਆ ਲਿਆ ਕੇ ਗੁਰੂ ਘਰ ਪਾਉਂਦੇ ਹਾਂ, ਔਰ ਇਸੇ ਮਾਇਆ ਚੋਂ ਹੀ ਲੰਗਰ ਚੱਲਦੇ ਨੇ। 25 ਤੋਂ 30 ਲੱਖ ਬੰਦਾ ਭਾਰਤ ਵਰਸ਼ ਦੇ ਅੰਦਰ ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਨੇ ਅੱਜ ਲੰਗਰ ਛਕ ਰਿਹਾ ਹੈ। ਆ ਅਜੋਕੇ ਸਮੇਂ ਜਿਹੜੀ ਮਾਰ ਪੈ ਰਹੀ ਹੈ ਕੋਵਿਡ-19 ਦੀ, ਘਰਾਂ ਤਾਂ ਹੀ ਰਾਸ਼ਨ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਦਾਸ ਇੱਥੇ ਮਾਤਾ ਗੰਗਾ ਜੀ ਨਿਵਾਸ ਵਿਖੇ ਹੀ ਠਹਿਰਿਆ ਹੈ। ਇਹ ਜਿੰਨੀਆਂ ਵੀ ਸਰਾਵਾਂ ਨੇ ਆਈਸੋਲੇਸ਼ਨ ਲਈ ਦਿੱਤੀਆਂ ਗਈਆਂ ਨੇ, ਜਿਹੜੇ ਡਾਕਟਰਸ ਨਰਸਾਂ ਇਲਾਜ ਕਰ ਰਹੇ ਨੇ ਨਾ ਇਹ ਕੋਰੋਨਾ ਵਾਇਰਸ ਦੇ ਸਮੇਂ ਵਿੱਚ, ਲੋਕਾਂ ਉਹਨਾਂ ਨੂੰ ਘਰੋਂ ਕੱਢਤਾ ਹੈ ਵੀ ਸਾਡੇ ਘਰ ਨਾ ਰੋਗ ਲੈ ਆਇਓ ਹਾਸਪਿਟਲ ਚੋਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਇਹਨਾਂ ਆਪਣੀਆਂ ਸਾਰੀਆਂ ਸਰਾਵਾਂ ਡਾਕਟਰਸ ਤੇ ਨਰਸਿਸ ਲਈ ਖੋਲ੍ਹ ਦਿੱਤੀਆਂ ਨੇ, ਮਰੀਜ਼ਾਂ ਲਈ ਖੋਲ੍ਹ ਦਿੱਤੀਆਂ ਨੇ। 2 ਲੱਖ ਦੇ ਕਰੀਬ ਬੰਦਾ ਦਿੱਲੀ ਅੰਦਰ ਲੰਗਰ ਛਕ ਰਿਹਾ ਹੈ। ਦਿੱਲੀ ਕਮੇਟੀ ਨੇ ਜੋ ਲੰਗਰ ਲਾਏ ਨੇ ਤੁਹਾਡੀ ਸੰਗਤ ਦੇ ਦਸਵੰਧ ਚੋਂ, ਸ਼੍ਰੋਮਣੀ ਕਮੇਟੀ ਵੀ ਲੱਖਾਂ ਨੂੰ ਲੰਗਰ ਛਕਾ ਰਹੀ ਹੈ। ਸਰਕਾਰ ਦੇ ਕੋਲ ਕੇਵਲ 125 ਵੈਂਟੀਲੇਟਰ ਨੇ ਤੇ 50 ਵੈਂਟੀਲੇਟਰ ਗੁਰੂ ਰਾਮਦਾਸ ਹਾਸਪਿਟਲ ਵਾਲੇ ਸ਼੍ਰੋਮਣੀ ਕਮੇਟੀ ਦੇ ਕੋਲ ਨੇ, ਜਿਹਦੇ ਚੋਂ ਕੁਝ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਦਿੱਤੇ ਹੋਏ ਨੇ। ਸੋ ਇਸ ਗੱਲ ਦਾ ਖਿਆਲ ਰੱਖਿਓ, ਚਾਹੇ ਮਗਹਰ ਹੈ, ਚਾਹੇ ਛੱਤੀਸਗੜ੍ਹ ਹੈ, ਚਾਹੇ ਵਿਸ਼ਾਖਾਪਟਨਮ ਹੈ, ਦੇਹਰਾਦੂਨ ਹੈ, ਮੁੰਬਈ ਹੈ, ਹਿਮਾਚਲ ਹੈ, ਸਿੱਖ ਜਗਤ ਦੀਆਂ ਸਾਰੀਆਂ ਸੰਸਥਾਵਾਂ ਜਾਂ ਲੋਕਲ ਗੁਰਧਾਮਾਂ ਦੀਆਂ ਕਮੇਟੀਆਂ ਨੇ ਲੰਗਰ ਲਾਏ ਹੋਏ ਨੇ, ਇਹ ਲੱਗੇ ਰਹਿਣੇ ਨੇ। ਜਿੰਨੀਆਂ ਵੀ ਸਿੱਖ ਸੰਪਰਦਾਵਾਂ ਨੇ ਜਿਨ੍ਹਾਂ ਨੂੰ ਪੁਜਾਰੀ ਕਹਿ ਕੇ ਭੰਡਦੇ ਹੋ, ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਵਿੱਚ, ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਗੋਲਕਾਂ ਦੇ ਮੂੰਹ ਸੰਗਤ ਲਈ ਖੋਲ੍ਹ ਦਿੱਤੇ ਨੇ, ਔਰ ਇਹਦਾ ਸਬੂਤ ਵੀਡੀਓਗ੍ਰਾਫੀ ਤੇ ਫੋਟੋਆਂ ਹੀ ਨੇ। ਤੇ ਜੇ ਮੀਡੀਏ ਵਿੱਚ ਇਹ ਸੇਵਾ ਨਾ ਆਵੇ ਤੇ ਤੁਹਾਡੇ ਵਰਗੇ ਹੀ ਵਿੱਚੋਂ ਉੱਠ ਕੇ ਕਹਿੰਦੇ ਹੁੰਦੇ, ਲੈ ਐਡੀ ਵੱਡੀ ਸੰਸਥਾ ਚਲਾਉਂਦੇ ਨੇ, ਲੰਗਰ ਦੋਵਾਂ ਨੂੰ ਵੀ ਨਹੀਂ ਛਕਾਇਆ ਇਹਨਾਂ ਨੇ। ਤੇ ਜੇ ਛਕਾਉਂਦਿਆਂ ਦੀ ਫੋਟੋ ਆ ਗਈ ਤੇ ਦੂਜੇ ਬੰਨੇ ਹੋ ਜਾਂਦੇ ਵੀ ਇਹ ਫੋਟੋ ਖਿੱਚਣੀ ਜ਼ਰੂਰੀ ਹੋ ਗਈ। ਨਿੰਦਕ ਨੂੰ ਤੁਸੀਂ ਜਿੱਤ ਨਹੀਂ ਸਕਦੇ। ਮੈਂ ਉਹਨਾਂ ਲਈ ਇਹੀ ਬਚਨ ਕਵਾਂਗਾ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਣ ਰਹਿ ਗਰੀਬਾਨ ਮਹ ਸਿਰ ਨੀਵਾਂ ਕਰ। ਦੇਖ ਪਹਿਲਾਂ ਆਪਣੀ ਕਰਤੂਤ ਦੇਖ ਵੀ ਤੂੰ ਕੌਮ ਲਈ, ਮਨੁੱਖਤਾ ਲਈ ਕੁਝ ਕੀਤਾ ਹੈ। ਜੇ ਨਹੀਂ ਕੀਤਾ ਤੇ ਕਰਨ ਦਾ ਯਤਨ ਕਰ, ਨਿੰਦਾ ਨਾ ਕਰ। ਆਪ ਨਾ ਦੇਹੇ ਚੂਰੂ ਭਰ ਪਾਣੀ, ਤੇਹੇ ਨਿੰਦੇ ਜਿਹੇ ਗੰਗਾ ਆਨੀ। ਆਪ ਤੇ ਚੂਲੀ ਜਲਦੀ ਛਕਾਉਣ ਜੋਗੇ ਨਹੀਂ ਤੇ ਬੜੀਆਂ ਬੜੀਆਂ ਸੰਸਥਾਵਾਂ ਨੂੰ ਨਿੰਦਦੇ ਨੇ। ਸਿੱਖਾ ਤੇਰਾ ਸਿਧਾਂਤ ਹੈ ਅਕਾਲ ਪੁਰਖ ਦੀ ਸੇਵਾ ਕਰ, ਹਰ ਜ਼ਰੇ ਵਿੱਚ ਉਹਦੀ ਜੋਤ ਵੇਖ ਕੇ ਸੇਵਾ ਕਰਿਆ ਕਰ, ਕੀ ਮਿਲੇਗਾ। ਮਹਾਰਾਜ ਕਹਿੰਦੇ ਨੇ ਆਪ ਮੁਕਤ ਸੰਗੀ ਤਰੈ ਕੁੱਲ ਕੁਟੰਬ ਉਧਾਰੈ। ਗੁਰੂ ਦੀ ਸੇਵਾ ਕਰਨ ਵਾਲਾ ਆਪ ਵੀ ਮੁਕਤ, ਸੰਗੀ ਸਾਥੀ ਵੀ ਮੁਕਤ ਨੇ, ਪਰ ਹੰਕਾਰ ਨਹੀਂ ਕਰਨਾ, ਇਹੀ ਸੋਚਣਾ ਹੈ। ਗੁਰੂ ਕਰਵਾਉਣ ਵਾਲਾ ਹੈ,
ਜੋ ਬੋਲਾ ਹੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਹਰਿਆ ਭਰਿਆ ਕਰਨ ਵਾਲੇ ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਦੇ ਨੇੜੇ ਮੌਤ ਦਾ ਦੇਵਤਾ ਜਮ ਨਹੀਂ ਆਉਂਦਾ, ਉਹਨਾਂ ਦੇ ਨੇੜੇ ਜਮ ਜੰਮਣ ਮਰਨ ਨਹੀਂ ਟੁੱਕਦੇ।
ਸੇ ਦਰਗਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ।
ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਜਪਿਆ ਹੈ, ਦਰਗਾਹ ਦੇ ਵਿੱਚ ਵੀ ਮਹਾਰਾਜ ਕਹਿੰਦੇ ਉਹਨਾਂ ਦੀ ਵਡਿਆਈ ਹੈ, ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸੋਭਾ ਮਿਲਦੀ ਹੈ।
ਹਰ ਸੇਵਹ ਸੇ ਪੁਰਖ ਜਿਨ੍ਹਾਂ ਹਰ ਤੁਧ ਮਇਆ।
ਜੋ ਅਕਾਲ ਪੁਰਖ ਸੱਚਾ ਪਾਤਸ਼ਾਹ ਹੈ, ਉਸ ਦੀ ਸੇਵਾ ਉਹੀ ਕਰਦਾ ਹੈ, ਮਨੁੱਖਤਾ ਦੀ ਸੇਵਾ ਉਹੀ ਕਰਦਾ ਹੈ ਜਿਹਦੇ ਤੇ ਮਇਆ ਅਕਾਲ ਪੁਰਖ ਦੀ ਕਿਰਪਾ ਹੋਵੇ। ਦੂਸਰੇ ਤੇ ਨਿੰਦਦੇ ਹੀ ਰਹਿੰਦੇ ਨੇ। ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੈ ਉਹੀ ਨਾਮ ਜਪ ਸਕਦਾ ਹੈ, ਉਹ ਵੀ ਸੇਵਾ ਕਰਨ ਦੇ ਕਾਬਲ ਹੁੰਦਾ ਹੈ।
ਗੁਣ ਗਾਵਾ ਪਿਆਰੇ ਨੇਤਾ ਗੁਰਮੁਖ ਭ੍ਰਮ ਭਉ ਗਿਆ।
ਮਹਾਰਾਜ ਕਹਿੰਦੇ ਨੇ ਹੇ ਮੇਰੇ ਪਿਆਰੇ ਨਿਤ, ਉਸ ਅਕਾਲ ਪੁਰਖ ਦੇ ਗੁਣ ਗਾਇਆ ਕਰ, ਤੇਰੇ ਜੀਵਨ ਚੋਂ ਭਰਮ ਤੇ ਵਹਿਮ ਮਿਟ ਜਾਣਗੇ, ਔਰ ਤੇਰੇ ਜੀਵਨ ਦੇ ਵਿੱਚੋਂ ਦੁੱਖਾਂ ਰੋਗਾਂ ਸੋਗਾਂ ਦਾ ਜਿਹੜਾ ਹੈ ਸਫਾਇਆ ਹੋ ਜਾਵੇਗਾ। ਗੁਰੂ ਅਮਰਦਾਸ ਦਾ ਇਹੀ ਹੁਕਮ ਹੈ। ਇੱਥੇ ਗੁਰੂ ਪਾਤਸ਼ਾਹ ਇਹੀ ਫੁਰਮਾਨ ਕਰਦੇ ਨੇ, ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਮਨ ਮਤੋਂ ਦੂਰ ਹੋ। ਔਰ ਦਾਸ ਨਾਲ ਇਹ ਵੀ ਬੇਨਤੀ ਕਰੇ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ 4 ਲੱਖ ਤੇ ਜਿਗਰ, ਉਹਨਾਂ ਚੋਂ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਆਗਮਨ ਦਿਵਸ ਹੈ, ਉਹਨਾਂ ਦਾ ਅੱਜ ਦੇ ਦਿਨ ਭਾਰਤ ਵਰਸ਼ ਦੀ ਰੂਹੇ ਜ਼ਮੀਨ ਦੇ ਉੱਤੇ ਆਗਾਜ਼ ਹੋਇਆ ਸੀ। ਦੀਨ ਦੁਨੀਆਂ ਦੇ ਮਾਲਕ ਦੇ ਚਾਰ ਸਾਹਿਬਜ਼ਾਦਿਆਂ ਚੋਂ ਇੱਕ ਉਹ ਫਰਜ਼ੰਦ ਨੇ ਸ਼ਹਾਦਤ ਦੀ, ਜਿਨ੍ਹਾਂ ਨੇ ਅਵਧੀ ਮਾਣੀ। ਉਹਨਾਂ ਸਾਹਿਬਜ਼ਾਦਿਆਂ ਨੂੰ ਵੀ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਭਾਰਤ ਵਰਸ਼ ਦੇ ਉੱਪਰ ਮੁਗਲੀਆ ਸਲਤਨਤ ਦੇ ਤਖਤੋ ਤਾਜ ਨੂੰ ਮਿਟਾਉਣ ਦੇ ਲਈ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਸਿੱਖ ਜਗਤ ਦੀ ਫੁਲਵਾੜੀ ਨੂੰ ਹਰਿਆਂ ਭਰਿਆਂ ਕੀਤਾ, ਉਨ੍ਹਾਂ ਮਹਾਂਪੁਰਸ਼ਾਂ ਦਾ ਆਗਾਜ਼ ਦਿਹਾੜਾ ਹੈ। ਦਾਸ ਸਮੂਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਹਰ ਸਿਵ ਹੈ ਸੇ ਪੁਰਖ ਜਿਨ੍ਹਾਂ ਹਰ ਤੁਧ ਮਾਇਆ, ਗੁਣ ਗਾਵਾ ਪਿਆਰੇ ਨਿਤ